निर्वैर अकाल मूरत अजूनी सैभं गुर प्रसाद जप्याद सतयुगाद सच है पी सच नानक होसी पी सच गुरु नानक अगद गुरु अमरदास पद बंद रामदास अर्जन गुरु बर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उदत बंदों कर अनुराग श्री गुरु शब्द कमाए जिन जीते पंच विकार तिन संतन कहो बंदन सिर चरणन परतार जीता जियो पिंड सब तेरा तू अंतर जामी पुरख भगवान दासन दास कह जन नानक जिहा तू कराए तिहा हम करीं बखिया वाहिगुरु जी का खालसा वाहिगुरु जी की फतेह। बच्यो पहली संत आई है फतेह विच बोली दे सारे बोलियो वाहिगुरु जी का खालसा वाहिगुरु जी। गुरु नानक के पावन दरबार विच गुरु नानक के ग्यारहवें स्वरूप श्री गुरु ग्रंथ साहिब जी की हजूरी और विशेष करके छुट्टी वाला दिन होने करके जिसन गुरबाणी के अंदर अदित वार कहा है गुरबाणी की गुरुआ की भाषा में जिसका नाम अदित वार है प्रचलित भाषा साढ़े देश की ओदे विच ऐतवार है। ऐतवार का दिन होने करके जिहड़े प्रेमी गुरसिख माई भाई उन्हां दिनां विच नहीं आ सके जिन्हां दिनां विच कम कार दे रुझान हुंदे है जां फिर किते ना किते थोड़ी बहुत ढिल भी हो जाती है ते अज जिन्नियां भी संगतां गुरु की पावन हजूरी विच बैठे हो कीर्तन सरवण कीता है वो तो बाद बच्चों का सन्मान कीता है जिन्हां बच्चों ने गुरु घर आके कुछ ना कुछ सीखने वास्ते अपने अध्यापकों नूं अपना आप समर्पित कीता है ते मेरा विशा है ही नहीं मैं आप जी दे नाल जिस विषय ते विचार करनी चाहूंगा वो संगत दे विचों ही दास नूं कहा गया भी इस पक्ष की विचार इस विषय से सुनाई जाए और नाल इस विषय की प्रौढ़ता दे लई गुरबाणी और इतिहास भाई गुरदास इहदे टुकमे प्रमाण होण ते तां ही ओह गल प्रमाणित हुंदी है कोई अपनी मनमर्जी दे नाल कुछ कहना वो प्रमाण नहीं है। पर मैं पहले इन बच्चों के प्रथाएं गल कहनी चाहांगा कि उत्थे पंजाब की धरती विच बिरसा सवाल एक संत सम्मेलन होया सी ते उहदे विच जिहड़ा काम अज गुरुद्वारे साहब वाले ने करिया असीं भी कीता सी उत्थे जिहड़ा फर्स्ट प्राइज सी सब तो पहले दर्जे का सम्मान सी जिहड़ा उस बच्चे बच्ची नूं अनाउंस कीता गया जिहदे वध तों बाद पाणी कंड हो रहे। एक बच्ची पता नहीं वो दसवीं क्लास दी सी जां फिर प्लस टू दी, इहदे च थोड़ा जिहा मेरे कहण च अंतर हो सकदा क्योंकि देर हो गई मैं भी भुल गया। ਉਹ ਬੱਚੀ ਸਟੇਜ ਤੇ ਆਈ, ਮੈਂ ਵੀ ਸਟੇਜ ਤੇ ਸੀ ਤੇ ਉਸਨੇ ਕੱਲਾ ਕਿਹਾ ਹੀ ਨਹੀਂ ਸਾਬਤ ਕੀਤਾ ਕਿ 51 ਬਾਣੀਆਂ ਜਵਾਨੀ ਕੰਠ ਸੀ ਉਸ ਬੱਚੀ 51 ਬਾਣੀਆਂ। ਤੁਸੀਂ ਦੀਵਾ ਲੈ ਕੇ ਢੂੰਡੋ, ਪਾਰਟੀ ਸਿੰਘ ਨਹੀਂ ਮਿਲਣਗੇ ਤੁਹਾਨੂੰ ਇੰਨੀ ਬਾਣੀ ਕੰਠ ਵਾਲੇ। ਇੱਕ ਪਲੱਸ ਟੂ ਬੱਚੀ ਜਿਹੜੀ ਆਪਣੀ ਉਸ ਪੜ੍ਹਾਈ ਦੇ ਵਿੱਚ ਵੀ ਉਹ ਬੱਚੀ ਪਿੱਛੇ ਨਹੀਂ ਅੱਗੇ ਹੈ ਤੇ ਹੋਰ ਜਿਹਨਾਂ ਬੱਚਿਆਂ ਦੇ ਬਾਣੀਆਂ ਕੰਠ ਸੀ ਉਹਨਾਂ ਕਵੀ ਤਰ ਅਕੈਡਮੀ ਜਿਸ ਨੂੰ ਸਾਡਾ ਟਰੱਸਟ ਚਲਾ ਰਿਹਾ ਹੈ ਉਹਦੇ ਚ 1700 ਬੱਚਾ ਹੈ ਵੱਡੇ ਘਰਾਂ ਦਾ। ਉਹਦੇ ਚ 105 ਬੱਚਾ ਉਹ ਹੈ ਜਿਹੜੀ ਫੀਸ ਦਾ ਜਿਹੜੀ ਇੱਕ ਪਾਸੇ ਰਹੇ ਉਹ ਵਰਦੀ ਨਹੀਂ ਦੇ ਸਕਦੇ ਬੱਚਿਆਂ ਨੂੰ, ਉਹ ਵੀ ਸਾਡਾ ਟਰੱਸਟ ਦਿੰਦਾ। ਤੁਸੀਂ ਕਿਤੇ ਆਓ ਸਾਡੀ ਅਕੈਡਮੀ, ਤੁਸੀਂ ਸਾਡੇ ਬੱਚਿਆਂ ਨੂੰ ਮਿਲੋ, ਤੁਹਾਨੂੰ ਬਹੁਤ ਕੁਛ ਸਿੱਖਿਆ ਮਿਲੇਗੀ ਕਿ ਕੇਵਲ ਦਿਖਾਵੇ ਦੀ ਬਾਤ ਨਾ ਗੁਰੂ ਨੂੰ ਪਸੰਦ ਹੋਏਗੀ ਨਾ ਸਾਡੇ ਪੱਖ ਵਿੱਚ ਜਾਏਗੀ, ਪ੍ਰੈਕਟੀਕਲ ਕਰਨਾ ਹੋਏਗਾ। ਜੋ ਸਾਡੇ ਇਹ ਜੀ ਇਹ ਉਮਰ ਦੇ ਬੱਚਿਆਂ ਦੇ 5-5 ਬਾਣੀਆਂ ਜਵਾਨੀ ਕੰਠ ਨੇ। ਔਰ ਫਿਰ ਪੰਜਾਬ ਭਰ ਦੇ ਸਕੂਲਾਂ ਦੇ ਵਿੱਚ ਨਾਂ ਹੈ ਉਸਦਾ, ਕਲਗੀਧਰ ਅਕੈਡਮੀ ਦਾ ਇੱਕ ਆਪਣਾ ਵਿਸ਼ੇਸ਼ ਸਥਾਨ ਹੈ ਜਿਹਦੇ ਵਿੱਚ CBSE ਬੋਰਡ ਦੇ ਨਾਲ ਸੰਬੰਧਿਤ ਹੈ, ਉਹਦੇ ਅਨੁਸਾਰ ਪੜ੍ਹਾਈ ਕਰਾਈ ਜਾਂਦੀ ਹੈ ਪਲੱਸ ਟੂ ਤੱਕ। ਕਲਾਸ ਵਾਈਜ਼ ਅਸੀਂ ਨਾਲ ਗੁਰਮਤਿ ਡੋਜ ਦਿੰਦੇ ਹਾਂ, ਬੱਚੇ ਦੇ ਬਾਹਰ ਨਹੀਂ ਪਾਉਂਦੇ, ਪਰ ਫਿਰ ਵੀ ਬੱਚੇ ਇਹਦੀਆਂ ਮੱਲਾਂ ਮਾਰ ਜਾਂਦੇ ਆ। ਅਸੀਂ ਕਲਾਸ ਵਾਈਜ਼ ਰੱਖਿਆ ਵੀ ਕਿੰਨੀ ਕਲਾਸ ਦੇ ਬੱਚੇ ਨੂੰ ਕਿੰਨੀ ਗੁਰਮਤਿ ਪੜ੍ਹਾਉਣੀ ਹੈ। ਪਲੱਸ ਟੂ ਤੱਕ ਉਹ ਬੱਚੇ ਇਤਿਹਾਸ ਦੇ ਜਾਣੂ ਵੀ ਹੋ ਜਾਂਦੇ ਨੇ ਅਤੇ ਗੁਰਬਾਣੀ ਦੇ ਜਾਣੂ ਵੀ ਹੋ ਜਾਂਦੇ, ਉਹ ਸ਼ੁੱਧ ਪਾਠ ਵੀ ਕਰ ਸਕਦੇ ਨੇ ਔਰ ਉਹ ਸੰਗੀਤ ਦੇ ਵਿੱਚ ਕੀਰਤਨ ਵੀ ਕਰ ਸਕਦੇ ਨੇ, ਸ਼ਬਦ ਪੜ੍ਹ ਸਕਦੇ ਨੇ ਔਰ ਉਹ ਲੈਕਚਰ ਕਰ ਸਕਦੇ ਨੇ। ਸਾਡੇ ਇੱਕ ਬੱਚੇ ਨੇ ਉਹਨੂੰ ਕਿਹਾ ਬੇਟਾ ਵੀ ਪੰਜਾਬੀ ਦੇ ਵਿੱਚ ਬੋਲਣ ਵਾਲੇ ਹੈਗੇ, ਤੂੰ ਇੰਗਲਿਸ਼ ਦੇ ਵਿੱਚ ਇੱਕ ਲੈਕਚਰ ਸੁਣਾ। ਤੁਸੀਂ ਯਕੀਨ ਕਰਿਓ ਉੱਥੇ ਸ਼ਹਿ ਸਿੰਘ ਜੱਜ ਸਰਦਾਰ ਕਿਰਪਾਲ ਸਿੰਘ ਜੀ, ਉਹ ਬੜੇ ਗੁਰਮਤ ਦੇ ਧਾਰਮੀ ਨੇ, ਉਹ ਕੁਦਰਤੀ ਆਏ ਹੋਏ ਸਨ, ਸਮਾਗਮ ਦੇ ਵਿੱਚ ਆਏ ਹੋਏ ਸੀ ਤੇ ਉਹਨਾਂ ਦੇ ਨਾਲ ਇੱਕ ਅਡੀਸ਼ਨਲ ਸ਼ੈਸ਼ ਜੱਜ ਸੀ, ਦੋ ਜੱਜ ਬੈਠੇ ਔਰ ਉਹਨਾਂ ਦੀ ਨਿਗਾਹ ਇੱਥੋਂ ਹੇਠਾਂ ਹੀ ਹੋਈ ਤੇ ਮੈਨੂੰ ਬਾਤ ਕਹਿੰਦੇ ਬਾਬਾ ਜੀ ਇਹ ਨਿੱਕਾ ਜਿਹਾ ਬੱਚਾ ਕਿਆ ਕਰਾਮਾਤ ਹੈ ਇਹ, ਕਹਿੰਦੇ ਅਸੀਂ ਇੰਨਾ ਲੰਮਾ ਲੈਕਚਰ ਦੇਣਾ ਹੋਵੇ ਅਸੀਂ ਲਿਖ ਕੇ ਲੈ ਕੇ ਆਉਂਦੇ ਹਾਂ ਪਹਿਲਾਂ ਤੇ ਪੂਰੇ ਕਾਗਜ਼ ਰੱਖਿਆ ਹੋਇਆ ਹੁੰਦਾ। ਮੇਰੇ ਦੱਸਣ ਦਾ ਮਤਲਬ ਨਹੀਂ ਕਿ ਤੁਹਾਨੂੰ ਮੈਂ ਆਪਣੇ ਸਕੂਲ ਦੀਆਂ ਮਹਾਨਤਾ ਦੱਸਾਂ ਜਾਂ ਅਸੀਂ ਇਹ ਦੱਸਾਂ ਵੀ ਅਸੀਂ ਆਹ ਕੁਛ ਕਰਦੇ ਹਾਂ, ਇਹ ਤਾਂ ਹੋਊਗੀ ਹੋਮੇ ਤੇ ਇਸ ਤਰੀਕੇ ਦੇ ਨਾਲ ਚੱਲਣਾ ਤੇ ਕੇਵਲ ਅਧਿਆਪਕ ਕਹਿੰਦੇ ਨਾ ਛੱਡੋ ਬਾਤ, ਮਾਵਾਂ ਸਭ ਤੋਂ ਪਹਿਲਾਂ ਅਧਿਆਪਕ ਮਾਂ ਹੈ। ਮੇਰਾ ਦੋਤਰਾ ਇੰਨੇ ਕੁ ਬੱਚੇ ਜਿੰਨਾ ਜਿੰਨੇ ਕਹਿ ਬੱਚੇ ਬੈਠੇ, ਮੈਂ ਜਦੋਂ ਸੁਣਿਆ ਵੀ ਉਹਦੇ ਇੰਨੀ ਬਾਣੀ ਕੰਠ ਹੋ ਗਈ ਨਿੱਕਾ ਜਿਹਾ ਬੱਚਾ ਹੈ, ਮੈਂ ਆਪਣੀ ਧੀ ਨੂੰ ਪੁੱਛਿਆ ਬੇਟਾ ਤੇ ਜਦੋਂ ਤੂੰ ਐਡੀ ਕੁ ਸੀ ਅਸੀਂ ਤੇਰੇ ਇੰਨੀ ਬਾਣੀ ਨਹੀਂ ਕੰਠ ਕਰਾ ਸਕੇ, ਤੂੰ ਕਿਵੇਂ ਕਰਾਈ ਹੈ? ਉਹਦਾ ਜਵਾਬ ਸੀ ਲਿਖਣ, ਦੇਖੋ ਸਕੂਲ ਜਾਂਦੇ ਨੇ ਬੱਚੇ, ਸਕੂਲ ਦੀ ਪੜ੍ਹਾਈ ਵੀ ਹੈ ਪਰ ਫਿਰ ਇੰਗਲਿਸ਼ ਮੀਡੀਅਮ ਦੇ ਜਿਹੜੇ ਸਕੂਲ ਉਹਦੇ ਵਿੱਚ ਬੜੀ ਟਫ ਦੀ ਪੜ੍ਹਾਈ। ਉਹ ਬੇਟੀ ਮੇਰੀ ਹੱਸ ਕੇ ਕਹਿੰਦੀ ਜੀ ਪਿਤਾ ਜੀ ਕਹਿੰਦੀ ਜਦੋਂ ਮੈਂ ਇਹਨਾਂ ਨੂੰ ਤਿਆਰ ਕਰਦੀ ਹਾਂ, ਇਹਨਾਂ ਦੇ ਕੇਸ ਪਾਉਂਦੀ ਹਾਂ, ਇਹਨਾਂ ਦੀ ਸਕੂਲ ਦੀ ਵਰਦੀ ਪਾਉਂਦੀ ਹਾਂ, ਉਹ ਸਮਾਂ ਵਿਹਲਾ ਹੀ ਹੁੰਦਾ ਨਾ, ਮੈਂ ਉਨੇ ਕੁ ਸਮੇਂ ਦੇ ਕੇਸ ਵਾਹੁੰਦੇ ਵਾਹੁੰਦੇ ਇੱਕ ਇੱਕ ਸ਼ਬਦ ਕੰਠ ਕਰਾਉਂਦੀ ਜਾਂਦੀ ਹਾਂ ਤੇ ਸਾਲ ਦੇ ਵਿੱਚ ਬੜਾ ਕੁਛ ਹੋ ਜਾਂਦਾ। ਇਸ ਕਰਕੇ ਪਹਿਲਾਂ ਮਾਵਾਂ ਵੀ ਗੁਰਮਤਿ ਸਿੱਖਣ, ਸਿੱਖੀ ਘਰ ਦੇ ਵਿੱਚ ਵੀ ਚਾਹੀਦੀ ਹੈ। ਇਹ ਠੀਕ ਹੈ ਜੇ ਬੱਚੇ ਜੁੜ ਜਾਣ, ਕਈ ਵਾਰੀ ਮਾਂ ਬਾਪ ਨੂੰ ਜੋੜ ਲੈਂਦੇ। ਮੇਰਾ ਇਹ ਵੀ ਨਿੱਜੀ ਤਜਰਬਾ ਹੈ, ਸਾਡੇ ਸਕੂਲ ਦੇ ਸੈਂਕੜੇ ਬੱਚੇ ਉਹ ਨਾ ਜਿਨ੍ਹਾਂ ਬੱਚਿਆਂ ਨੇ ਆਪਣੇ ਮਾਂ ਬਾਪਾਂ ਨੂੰ ਜਾ ਕੇ ਪ੍ਰੇਰਨਾ ਕਰਕੇ ਅੰਮ੍ਰਿਤ ਛਕਾਇਆ, ਬੱਚੇ ਗੁਰਸਿੱਖ ਬਣੇ, ਉਹਨਾਂ ਨੇ ਆਪਣੇ। ਇਸ ਕਰਕੇ ਗੁਰੂ ਕਿਰਪਾ ਕਰੇ ਇਹਨਾਂ ਬੱਚਿਆਂ ਦੇ ਲਈ। ਮੈਂ ਵੀ ਸ਼ੁਭ ਕਾਮਨਾ ਦਿੰਦਾ ਵੀ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਬੱਚਿਆਂ ਨੂੰ, ਜਿਹੜੀਆਂ ਅਧਿਆਪਕ ਰੂਪ ਦੇ ਅੰਦਰ ਵਿੱਦਿਆ ਇੱਕ ਐਸੀ ਚੀਜ਼ ਹੈ, ਇਹਨਾਂ ਬੱਚਿਆਂ ਦੇ ਅਜੇ ਮੇਰੀ ਗੱਲ ਸਮਝ ਨਹੀਂ ਆ ਰਹੀ। ਕਹਿੰਦੇ ਤਬਲਾ ਵਿੱਦਿਆ ਕੋ ਪੜ੍ਹੋ, ਉਨੀ ਦੇਰ ਤੱਕ ਪੜ੍ਹਦੇ ਜਾਓ, ਰੁਕੋ ਨਾ। ਕਿੰਨੀ ਦੇਰ ਤੱਕ? ਜਬ ਲਗ ਘਟ ਮੈਂ ਪ੍ਰਾਣ, ਜਿੰਨੀ ਦੇਰ ਤੱਕ ਪ੍ਰਾਣ ਚੱਲਦੇ ਨੇ ਉਨੀ ਦੇਰ ਤੱਕ ਪੜ੍ਹਦੇ ਜਾਓ। ਅੱਗੇ ਕੀ ਹੈ? ਤਾਂ ਧਨੀ ਪਹੁੰਚੇ ਨਹੀਂ ਜਾਂ ਪਹੁੰਚੇ ਵਿਦਵਾਨ, ਉੱਥੇ ਪੈਸੇ ਵਾਲਾ ਬੰਦਾ ਨਹੀਂ ਪਹੁੰਚ ਸਕਦਾ ਜਿੱਥੇ ਵਿਦਿਆ ਪੜ੍ਹਿਆ ਹੋਇਆ ਪਹੁੰਚ ਜਾਂਦਾ। ਇਸ ਕਰਕੇ ਵਿਦਿਆ ਤੀਸਰਾ ਨੇਤਰ ਹੈ, ਇਹਨੂੰ ਧੁੰਦਲਾ ਨਾ ਹੋਣ ਦਿਓ। ਇਹ ਤੀਸਰੇ ਨੇਤਰ ਦੇ ਅੱਖਾਂ 'ਚ ਸੁਰਮਾ ਪਾਓ। ਇਹ ਸੁਰਮਾ ਗਿਆਨ ਅੰਜਨ ਹੈ ਜਿਹੜਾ ਗੁਰੂ ਨੇ ਦਿੱਤਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅਧੇਰ ਬਣਾ। ਮਾਤ ਪਿਤਾ ਸੋ ਸਤਰੂ ਹੈ, ਪੁੱਤਰ ਪੜਾਵਤ ਨਾ ਹੈ। ਸਭ ਤੋਂ ਵੱਡੀ ਦੁਸ਼ਮਣ ਮਾਂ ਬਾਪ ਉਹ ਨੇ ਜਿਹੜੇ ਬੱਚੇ ਨੂੰ ਵਿਦਿਆ ਦਿੰਦੇ। ਵਿਦਿਆ ਦੋ ਪ੍ਰਕਾਰ ਦੀ ਹੈ, ਇੱਕ ਵਿਦਿਆ ਹੈ ਸੰਸਾਰਕ, ਸੰਸਾਰ ਦੀ ਜਾਣਕਾਰੀ ਦਿੰਦੀ ਹੈ, ਸੰਸਾਰ ਨਾਲ ਜੋੜਦੀ ਹੈ, ਸੰਸਾਰ ਦੇ ਵਿੱਚ ਜਿਉਂਦਿਆਂ ਜਿਉਂਦਿਆਂ ਮਦਦ ਕਰਦੀ ਹੈ, ਪਰ ਮਰਨ ਤੋਂ ਬਾਅਦ ਫੁੱਟੀ ਫੁੱਟੀ ਕੀਮਤ ਨਹੀਂ ਹੁੰਦੀ। ਇੱਕ ਵਿਦਿਆ ਹੈ ਪਰਮਾਰਥ, ਜਿਹੜੀ ਜਿਉਂਦਿਆਂ ਦੀ ਸਹਾਇਤਾ ਕਰਦੀ ਅਤੇ ਮਰਨ ਤੋਂ ਬਾਅਦ ਫਿਰ ਉਹ ਜੀਵ ਦੀ ਸਹਾਇਤਾ ਕਰਦੀ ਹੈ, ਉਹ ਹੈ ਗੁਰਮਤਿ ਦੀ ਵਿਦਿਆ, ਉਹ ਹੈ ਗੁਰਬਾਣੀ ਦੀ ਸਿੱਖਿਆ। ਇਸ ਕਰਕੇ ਇਹਨਾਂ ਬੱਚਿਆਂ ਨੂੰ ਜੇ ਇਸ ਪਾਸੇ ਤੋਰਿਆ, ਬੜੀ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਮਿਹਨਤ ਆਪ ਅਧਿਆਪਕ ਨੂੰ ਕਰਨੀ ਪੈਂਦੀ ਹੈ, ਕਿਉਂਕਿ ਮੈਨੂੰ ਬਹੁਤ ਲੰਮੇ ਸਮੇਂ ਤੋਂ ਇਸ ਲਾਈਨ ਦਾ ਤਜਰਬਾ ਹੈ। ਮੇਰੇ ਕੋਲ ਬਹੁਤ ਤਰ੍ਹਾਂ ਤਰ੍ਹਾਂ ਦੇ ਵਿਦਿਆਰਥੀ ਆਏ ਗੁਰਮਤਿ ਲਾਈਨ ਵਿੱਚ, ਕੁਛ ਅਜਿਹੇ ਵੀ ਆਏ ਜਿਨ੍ਹਾਂ ਨੂੰ ਊੜੇ ਆੜੇ ਤੋਂ ਮੈਂ ਸ਼ੁਰੂ ਕੀਤਾ, ਜਿਨ੍ਹਾਂ ਨੂੰ ਅੱਖਰਾਂ ਦੀ ਪਹਿਚਾਣ ਨਹੀਂ ਸੀ। ਤੁਸੀਂ ਹੈਰਾਨ ਹੋ ਕੇ ਅੱਜ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸਕ ਸਥਾਨ 'ਤੇ ਹੈੱਡ ਗ੍ਰੰਥੀ ਹੈ ਜਿਹੜਾ ਊੜੇ ਆੜੇ ਤੋਂ ਸ਼ੁਰੂ ਕੀਤਾ ਸੀ। ਉਸ ਬੱਚੇ ਆਏ ਜਿਹੜੇ ਸਿੱਖਿਆ ਦਰਬਾਰ ਸਾਹਿਬ ਦੇ ਵਿੱਚ, ਦਰਬਾਰ ਸਾਹਿਬ ਦੇ ਗੁਰੂ ਰਾਮਦਾਸ ਦੇ ਰਾਗੀਆਂ ਦੇ ਵਿੱਚ ਅੱਜ ਦੀ ਤਾਰੀਖ ਦੇ ਵਿੱਚ ਕੀਰਤਨ ਕਰ ਰਹੇ ਹੈ, ਵਿਦਿਆਲੇ 'ਚ ਪੜ੍ਹ ਕੇ ਗਏ। ਉਸ ਬੱਚੇ ਉਹ ਜਿਹੜੇ ਤਖ਼ਤ ਸਾਹਿਬਾਨ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਹੈੱਡ ਕਥਾ ਵਾਚਕ ਹੈ, ਉਹ ਮੇਰਾ ਵਿਦਿਆਰਥੀ ਪੜ੍ਹ ਕੇ ਗਿਆ। ਤੋ ਕਹਿਣ ਤੋਂ ਭਾਵ ਉਹਦੇ ਵਿੱਚ ਕਈ ਬੱਚੇ ਐਸੇ ਜਿਹੜੇ ਕੂੜੇ ਆੜੇ ਤੋਂ ਸ਼ੁਰੂ, ਕਈ ਬੱਚੇ ਐਸੇ ਜਿਹੜੇ ਐੱਮ ਏ ਕਰਕੇ ਮੇਰੇ ਕੋਲ ਆਏ, ਕੋਈ ਬੀ ਏ ਕਰਕੇ ਆਇਆ। ਮੈਂ ਜਦੋਂ ਪਰਮਾਰਥ ਦੀ ਪੜ੍ਹਾਈ ਦੀ ਕਸਵੱਟੀ ਲਾਈ ਤਾਂ ਮੈਨੂੰ ਹੈਰਾਨੀ ਬਹੁਤ ਹੋਈ। ਬੱਚਾ ਬੀ ਏ ਦੀ ਕਲਾਸ ਦਾ ਵਿਦਿਆਰਥੀ ਹੈ, ਬੀ ਏ ਕਰਕੇ ਮੇਰੇ ਕੋਲ ਆਇਆ, ਗੁਰਮਤਿ ਪੜ੍ਹਨੀ ਚਾਹੁੰਦਾ ਸੀ। ਇੰਨੀ ਦੇਰ ਬਾਅਦ ਮੈਨੂੰ ਹੁਣ ਅਮੈਰੀਕਾ ਮਿਲਿਆ, ਅੱਜ ਕੱਲ੍ਹ ਉੱਥੇ ਸਿਟੀਜ਼ਨ ਹੋ ਗਿਆ ਉੱਥੇ ਦਾ, ਅਤੇ ਹੁਣ ਤਾਂ ਉਹਦੇ ਵੀ ਸੁੱਖ ਨਾਲ ਤੌਲੇ ਆਏ ਨੇ, ਬਹੁਤ ਪੁਰਾਣੀ ਗੱਲ ਹੈ। ਜਦ ਮੈਂ ਦੇਖਿਆ ਕਹਿੰਦਾ ਜੀ ਸਿਆਣ ਲਿਆ, ਮੈਂ ਕਿਹਾ ਨਹੀਂ। ਕਹਿੰਦਾ ਜੀ ਮੈਂ ਉਹ ਫਲਾਣੇ ਥਾਂ ਦਾ। ਮੈਂ ਕਿਹਾ ਅੱਛਾ, ਜਿਹੜਾ ਮਾਸਟਰ ਬਣ ਗਿਆ ਸੀ? ਕਹਿੰਦਾ ਉੱਥੇ ਟੀਚਰ ਰਿਹਾ। ਜਿਸ ਵੇਲੇ ਉਹਨੂੰ ਮੈਂ ਪੜ੍ਹਾਉਣ ਲੱਗਿਆ, ਸਿਹਾਰੀ ਦੀ ਥਾਂ ਬਿਹਾਰੀ, ਬਿਹਾਰੀ ਦੀ ਥਾਂ ਸਿਹਾਰੀ ਠੋਕ ਦਿਆ। ਉਹ ਮੈਂ ਕਿਹਾ ਇਹ ਕੀ ਕਰਨਾ, ਤੇਰੀ ਬੀ ਏ ਕਿੱਧਰ ਗਈ, ਤੈਨੂੰ ਸਿਹਾਰੀ ਦਾ ਨਹੀਂ ਪਤਾ? ਮੈਂ ਥੋੜ੍ਹਾ ਜਿਹਾ ਉਸ ਲਹਿਜੇ ਕਿਹਾ। ਕਹਿੰਦਾ ਬਾਬਾ ਜੀ ਇੱਕ ਵਾਰੀ ਮੈਨੂੰ ਚੰਗੀ ਤਰ੍ਹਾਂ ਸਮਝਾ ਦਿਓ ਵੀ ਖੱਬੇ ਪਾਸੇ ਵਾਲੀ ਹੁੰਦੀ ਹੈ ਕਿ ਸੱਜੇ ਪਾਸੇ ਵਾਲੀ ਹੁੰਦੀ ਹੈ। ਮੈਂ ਕਿਹਾ ਬਲਿਹਾਰ ਜਾਈਏ ਤੁਹਾਡੀ ਸਕੂਲ ਦੀ ਪੜ੍ਹਾਈ 'ਤੇ, ਜਿਨ੍ਹਾਂ ਨੂੰ ਡੇਰਿਆਂ ਦੀ ਪੜ੍ਹਾਈ ਕਰਦੇ ਅੱਜ ਵੀ ਇੰਨੀ ਨਿਗਰ ਹੈ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆਪ ਬੈਠਾ ਹੈ, 8 ਮਹਾਰਥੀ ਬੈਠੇ ਯੂਨੀਵਰਸਿਟੀ ਪਟਿਆਲਾ ਦੀ ਗੱਲ ਹੈ। ਤੇ ਜਿਸ ਵੇਲੇ ਉੱਥੇ ਦਾਸ ਨੇ ਬੇਨਤੀ ਕੀਤੀ ਵੀ ਪੰਜਾਬੀ ਇੰਨੀ ਸਸਤੀ ਨਹੀਂ, ਇੰਨੀ ਸੌਖੀ ਨਹੀਂ ਜਿੰਨੀ ਤੁਸੀਂ ਬਣਾ ਦਿੱਤੀ, ਤੁਹਾਡੀ ਹੈ ਪੰਜਾਬੀ ਯੂਨੀਵਰਸਿਟੀ, ਮੈਨੂੰ ਕੋਈ ਵੀ PhD ਵਾਲਾ ਸੱਜਣ ਹੱਥ ਖੜਾ ਕਰਕੇ ਨਿਸ਼ਚਾ ਕਰਾਵੇ ਕਿ ਮੇਰੇ ਇਸ ਸਵਾਲ ਦਾ ਉੱਤਰ ਦੇ ਸਕਦਾ। ਸਵਾਲ ਕੀ ਹੈ, ਮੈਂ ਉਹ ਸਵਾਲ ਕਰਦਾ, ਉਹ ਤੋਂ ਬਾਅਦ ਜਿਹੜਾ ਤੁਹਾਡੇ ਵਿੱਚ ਉਹ ਸਟੇਜ ਤੇ ਆਉਂਦਾ ਮੈਂ ਧੰਨਵਾਦ ਕਰੂੰਗਾ। ਸਵਾਲ ਕੀ ਸੀ ਵੀ ਪੰਜਾਬੀ ਵਰਨਮਾਲਾ ਦੇ 35 ਅੱਖਰਾਂ ਦੇ ਮੁੱਖ ਦੇ ਵਿੱਚ ਵੱਖਰੇ ਵੱਖਰੇ ਅਸਥਾਨ ਜਿੱਥੋਂ ਉਹਦੀ ਸ਼ੁੱਧ ਸਾਊਂਡ ਬਣ ਸਕਦੀ ਹੈ, ਉਸ ਤੋਂ ਬਿਨਾਂ ਬਣ ਨਹੀਂ ਸਕਦੀ, ਤੇ ਮੈਨੂੰ ਕਿਰਪਾ ਕਰਕੇ ਦੱਸੋ ਵੀ ਗੁੱਲੀ ਸੰਕਾਰ ਅੱਖਰ ਕਿਹੜੇ, ਦੰਤੀ ਸੰਕਾਰ ਕਿਹੜੇ, ਤਾਲੂਆ ਸੰਕਾਰ ਕਿਹੜੇ ਨੇ, ਕੰਠੀ ਸੰਕਾਰ ਕਿਹੜੇ, ਮੈਨੂੰ ਦੱਸੋ। ਚੁੱਪ ਸ਼ਬਦ, ਬਿਲਕੁਲ ਚੁੱਪ। ਮੈਂ ਕਿਹਾ ਪੰਜਾਬੀ ਯੂਨੀਵਰਸਿਟੀ ਹੈ, ਮੈਂ ਤਾਂ ਇਹਦਾ ਵਿਦਿਆਰਥੀ ਵੀ ਨਹੀਂ ਹਾਂ, ਮੈਨੂੰ ਤੁਸੀਂ ਬੁਲਾਇਆ ਲੈਕਚਰ ਵਾਸਤੇ, 15-45 ਮਿੰਟ ਦਾ ਲੈਕਚਰ ਸੀ। ਗੁਰੂ ਗ੍ਰੰਥ ਸਾਹਿਬ ਖੋਜ ਵਿਭਾਗ ਦੇ ਇੰਚਾਰਜ ਡਾਕਟਰ ਸਾਹਿਬ ਮੈਨੂੰ ਕਹਿਣ ਲੱਗੇ, ਬਾਬਾ ਜੀ ਗਾਹੇ ਗਵਾਹੇ ਯੂਨੀਵਰਸਿਟੀ ਵਿੱਚ ਜ਼ਰੂਰ ਆਇਆ ਕਰੋ। ਮੈਂ ਫਿਰ ਕਾਹਦੇ ਵਾਸਤੇ, ਹੋਮੇ ਵਧਾਉਣ ਵਾਸਤੇ ਵੀ ਮੈਂ ਕਹਾਂ ਯੂਨੀਵਰਸਿਟੀ ਜਾ ਕੇ ਮੈਂ ਆਹ ਕਰਕੇ ਆਇਆ, ਵਾਹ ਕਰਕੇ, ਮੈਨੂੰ ਰਹਿਣ ਦਿਓ ਜਿੱਥੇ ਆਇਆ, ਮੇਰੀ ਵੱਖਰੀ ਜਿਹੀ ਯੂਨੀਵਰਸਿਟੀ ਹੈ ਥੋੜ੍ਹੀ ਜਿਹੀ, ਉਹਦੇ 'ਚ ਜਿੰਨੇ ਕੁ ਬੱਚੇ ਆਉਂਦੇ ਨੇ ਪੜਾਉਣ ਲੱਗਦੇ। ਉਹ ਕਹਿੰਦੇ ਵੀ ਇਹ ਗੱਲਾਂ ਕਦੇ ਅੱਜ ਤੱਕ ਸੁਣੀਆਂ ਨਹੀਂ, ਪੜ੍ਹੀਆਂ ਹੀ ਨਹੀਂ ਕਿਸੇ ਨੂੰ। ਮੈਂ ਆਪਣੇ ਸਕੂਲ ਦੀ ਪ੍ਰਿੰਸੀਪਲ ਨੂੰ ਲਾਇਆ, ਬਹੁਤ ਪੜ੍ਹੀ ਲਿਖੀ ਬੱਚੀ ਹੈ, ਕਰਨਲ ਦੀ ਕੁੜੀ ਹੈ, ਸਾਡਾ ਸਾਰੀ ਅਕੈਡਮੀ, ਮੈਨੂੰ ਸਿਰਦਰਦੀ ਹੋਈ ਉਹ ਕੁੜੀ ਦੇ ਸਿਰ 'ਤੇ, ਐਡੀ ਜ਼ਿੰਮੇਦਾਰੀ ਨਿਭਾਈ ਉਹਨੇ ਤੇ ਮੈਨੇਜਰ ਨੇ। ਮੈਂ ਕਿਹਾ ਬੇਟਾ ਪੰਜਾਬੀ ਦੇ ਟੀਚਰ ਸੱਦ ਲਏ ਜਿਹਨੇ ਆਪਣੀ ਅਕੈਡਮੀ 'ਚ ਸੱਦ ਲਏ। ਮੈਂ ਇਹੀ ਸਵਾਲ ਜਦੋਂ ਉਹਨਾਂ ਦੇ ਅੱਗੇ ਕੀਤਾ ਤਾਂ ਜਵਾਬ ਉਹਨਾਂ ਦਾ ਵੀ ਯੂਨੀਵਰਸਿਟੀ ਵਾਲੇ ਸੀ, ਕਹਿੰਦੀ ਬਾਬਾ ਜੀ ਸਾਨੂੰ ਤਾਂ ਪੜ੍ਹਾਇਆ ਹੀ ਨਹੀਂ ਹੈ। ਮੈਂ ਕਿਹਾ ਮੈਂ ਤੁਹਾਨੂੰ ਸਿੱਖ ਥੋੜ੍ਹੀ ਜਿਹੀ ਬੰਦਗੀ ਦਿਖਾਉਣੀ ਸੀ, ਜਿਹਨੂੰ ਡੇਰਿਆਂ ਦੀ ਵਿਦਿਆ ਕਹਿ ਕਹਿ ਕੇ ਭੰਡਦੇ ਆ ਨਾ ਜਿਹੜੇ ਇਹ ਮੂਰਖ ਲੋਕ, ਮੈਂ ਕਹਾਂਗਾ ਉਹਨਾਂ ਨੂੰ ਨਾਸਤਕ ਬੰਦੇ, ਅੱਜ ਵੀ ਕਿਤੇ ਨਾ ਕਿਤੇ ਇਸ ਪੜ੍ਹਾਈ ਵਿੱਚ ਅਜੇ ਜਿਉਂਦੀ ਜਾਗਦੀ ਜਾਨ ਹੈ ਉਹ। ਤੇ ਪ੍ਰਿੰਸੀਪਲ ਨੂੰ ਕਿਹਾ ਮਾਂ ਬੇਟਾ ਤੁਹਾਨੂੰ ਕਹਿੰਦੇ ਜੀ ਮੈਨੂੰ ਤਾਂ ਆਪ ਨਹੀਂ ਪਤਾ, ਫਿਰ ਹੁਣ ਬੱਚਿਆਂ ਨੂੰ ਕੀ ਪੜ੍ਹਾਵਾਂਗੇ ਆਪਾਂ। ਇੱਕ ਅਨਪੜ੍ਹ ਬੰਦੇ ਨੂੰ ਅਕੈਡਮੀ 'ਚ ਕਹਿੰਦੇ ਆ ਜੀ ਤੁਸੀਂ ਸਾਨੂੰ ਹਫ਼ਤੇ ਬਾਅਦ ਇਹ ਲੈਸਨ ਦੇਣ ਵਾਸਤੇ ਆਇਆ ਕਰੋ ਵੀ ਕਿਹੜਾ ਅੱਖਰ ਕਿੱਥੋਂ ਪੈਦਾ ਹੁੰਦਾ। ਮੇਰੇ ਕੋਲ ਆਪਣਾ ਰੁਝਾਨ ਹੈ, ਕਹਿਣ ਤੋਂ ਭਾਵ ਵੀ ਬਰੀਕੀ ਤੱਕ ਵਿਦਿਆ ਨੂੰ ਦੇਖੋ, ਪਬਲਿਕ ਵਿਦਿਆ ਕੋ ਪੜ੍ਹੋ। ਮੈਂ ਹੁਣ ਤੱਕ ਵਿਦਿਆ ਪੜ੍ਹਨ ਤੋਂ ਨਹੀਂ ਹਟਿਆ, ਮੈਂ ਹੁਣ ਵੀ ਪੜ੍ਹਦਾ। ਜਦੋਂ ਮੈਂ ਸ੍ਰੀ ਦਸਮ ਗ੍ਰੰਥ ਦੀ ਸੰਥਿਆ ਕੀਤੀ ਹੈ ਤੇ ਮੈਨੂੰ ਕੁਝ ਭਾਈਚਾਰੇ ਦੇ ਲੋਕ ਮਖੌਲ ਕਰਦੇ, ਮੈਂ ਆਪਣੀ ਕੰਨਾਂ ਨਾਲ ਸੁਣੇ, ਕਹਿੰਦੇ ਹੱਦ ਹੋ ਗਈ ਹੈ ਉਮਰ 'ਚ ਵੀ ਪੜ੍ਹੀ ਜਾਂਦੇ ਹੋ। ਮੈਂ ਕਿਹਾ ਅਜੇ ਤਾਂ ਬਹੁਤ ਜਿੰਨੀ, ਮੈਂ ਤਾਂ ਸਾਰੀ ਉਮਰ ਹੀ ਪੜ੍ਹਦਾ ਰਹਿਣਾ। ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਮੈਨੂੰ ਕਹਿੰਦੇ ਅੱਜ ਕਥਾ ਤੁਸੀਂ ਕਰੋ ਇੱਥੇ ਸੰਗਰਾਮ। ਮੈਂ ਕਿਹਾ ਜੀ ਨਹੀਂ। ਕਹਿੰਦੇ ਕਿਉਂ? ਮੈਂ ਕਿਹਾ ਜਿਹੜੇ ਥਾਂ ਦੇ ਵਿਦਿਆਰਥੀ ਆ ਨਾ ਉੱਥੇ ਅਧਿਆਪਕ ਬਣਨ ਦੀ ਹੋਮਿਆ ਆ ਜਾਏਗੀ ਅੰਦਰ, ਇਸ ਕਰਕੇ ਮਿਹਰਬਾਨੀ ਕਰੋ, ਮੈਂ ਤਾਂ ਸੁਣਨ ਵਾਸਤੇ ਆਉਂਦਾ। ਇੱਕੋ ਹੀ ਜਗ੍ਹਾ ਹੈ ਜਿੱਥੇ ਆ ਕੇ ਕੇਵਲ ਸਰੋਤੇ ਬਣ ਕੇ ਸੁਣ ਲੈਂਦਾ। ਗੁਰੂ ਕਿਰਪਾ ਕਰੇ, ਇਹ ਤਾਂ ਅਸੀਂ ਕੁਝ ਬੱਚਿਆਂ ਦੇ ਪ੍ਰਥਾ ਟਾਈਮ ਤਾਂ ਮੈਂ ਕਾਫੀ ਖਰਚ ਕਰ ਲਿਆ ਜੀ। ਆਓ ਹੁਣ ਜਿਹੜੀ ਗੁਰਮਤਿ ਦੇ ਵਿੱਚ ਵੈਸੇ ਤਾਂ ਅਨੰਤ ਵਿਸ਼ੇ, ਅਨੰਤ ਪ੍ਰਕਰਨ, ਤੇ ਇੱਕ ਪ੍ਰਕਰਨ ਦੇ ਅੰਦਰ ਏਕਤਾ ਦਿਖਾਈ ਗਈ ਹੈ ਕਿ ਗੁਰੂ ਦੀ ਸੇਵਾ ਔਰ ਗੁਰਸਿੱਖਾਂ ਦੀ ਸੇਵਾ, ਕਿਆ ਇਹਦੇ ਵਿੱਚ ਕੋਈ ਅੰਤਰ ਹੈ? ਕਿਆ ਗੁਰੂ ਦੀ ਸੇਵਾ ਹੀ ਕਰਨੀ ਚਾਹੀਦੀ ਹੈ ਸਿੱਖ ਨੂੰ, ਜਾਂ ਗੁਰਸਿੱਖਾਂ ਦੀ ਵੀ ਸੇਵਾ ਕਰਨੀ ਚਾਹੀਦੀ ਹੈ? ਇਹ ਮੇਰਾ ਅੱਜ ਦਾ ਵਿਸ਼ਾ ਹੈ, ਮੈਂ ਇਹਦੇ 'ਤੇ ਆਪ ਜੀ ਦੇ ਨਾਲ ਵਿਚਾਰ ਸਾਂਝਾ ਕਰਾਂਗਾ। ਕੀ ਗੁਰਮਤਿ ਵਿੱਚ ਇਹਨੂੰ ਕੋਈ ਥਾਂ ਹੈ, ਜਾਂ ਫਿਰ ਜਿਵੇਂ ਨਾਸਤਕ ਬੰਦੇ ਕਹਿੰਦੇ ਆ ਜੀ ਇਹ ਬਾਹਮਣਵਾਦ ਹੈ, ਜਾਂ ਕਿਤੇ ਕੋਈ ਬਾਹਮਣਵਾਦ ਤਾਂ ਨਹੀਂ ਕਰ ਰਿਹਾ? ਇਹ ਧਿਆਨ ਨਾਲ ਸੁਣਨੀ ਆ ਗੱਲ ਸਾਰਿਆਂ ਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਵਿੱਚ ਮੈਂ ਇਤਿਹਾਸ ਦੇ ਤੱਥ ਵੀ ਸਾਹਮਣੇ ਰੱਖੂੰਗਾ ਆਪ ਜੀ ਦੇ ਗੁਰਬਾਣੀ ਤੇ ਭਾਈ ਗੁਰਦਾਸ ਮਾਨ ਉਹਦੇ ਸਮਿਲਤ ਵਿਚਾਰ ਹੈ ਤੇ ਨਿਚੋੜ ਨਿਕਲਦਾ ਹੈ ਗੁਰਬਾਣੀ ਦਾ ਔਰ ਭਾਈ ਗੁਰਦਾਸ ਦੀ ਵਿਚਾਰ ਦਾ ਇਤਿਹਾਸ ਦਾ ਕਿ ਜਿਵੇਂ ਪਰਮੇਸ਼ੁਰ ਦੀ ਵਡਿਆਈ ਹੈ ਗੁਰਬਾਣੀ ਵਿੱਚ ਪਰਮੇਸ਼ੁਰ ਦੇ ਨਾਮ ਦੀ ਵਡਿਆਈ ਵੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਨੰਬਰ ਤਿੰਨ ਤੇ ਨਾਮ ਜਪਣ ਵਾਲਿਆਂ ਦੀ ਵਡਿਆਈ ਵੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਔਰ ਇਸੀ ਤਿੰਨੇ ਪ੍ਰਕਰਨਾਂ ਦੇ ਉੱਤੇ ਬਹੁਤੀ ਗੱਲ ਕੀਤੀ ਗੁਰਬਾਣੀ ਚ ਇਸੇ ਤਰ੍ਹਾਂ ਗੁਰਬਾਣੀ ਦੇ ਗੁਰੂ ਦੀ ਸੇਵਾ ਦੀ ਗੱਲ ਵੀ ਕੀਤੀ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕ੍ਰਿਸ਼ਨ ਜਨਾਬ ਹੈ ਹਰ ਹਰ ਮਹਾਵੇ ਦੇ ਸਕ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਦੁਖੇ ਨਿਹ ਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ ਗੁਰੂ ਦੀ ਸੇਵਾ ਸੈਂਕੜੇ ਨਹੀਂ ਹਜ਼ਾਰਾਂ ਪ੍ਰਮਾਣ ਇਸ ਵਿਸ਼ੇ ਦਿੱਤੇ ਜਾ ਸਕਦੇ ਪਰ ਮੈਂ ਦੋ ਪ੍ਰਮਾਣ ਦੇ ਕੇ ਆਪ ਜੀ ਨੂੰ ਅੱਗੇ ਚੱਲਦਾ ਇਹ ਜਿੱਥੇ ਗੁਰੂ ਦੀ ਸੇਵਾ ਦੀ ਮਹਾਨਤਾ ਉੱਥੇ ਮਹਾਰਾਜ ਨੇ ਗੁਰਸਿੱਖਾਂ ਦੀ ਸੇਵਾ ਦੀ ਮਹਾਨਤਾ ਆਪਣੇ ਬਰਾਬਰ ਰੱਖੀ ਹੈ ਜਿਵੇਂ ਨਾਮ ਜਪਣ ਵਾਲਿਆਂ ਦੀ ਵਡਿਆਈ ਰੱਬ ਨੇ ਆਪਣੇ ਬਰਾਬਰ ਰੱਖੀ ਹੈ ਗੁਰਬਾਣੀ 'ਚ ਜੋ ਹਰ ਦਾਸਨ ਦੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਰ ਜੈਕਾਰ ਕਰਾਈ ਕਹਿੰਦੇ ਰੱਬ ਦੀ ਵਡਿਆਈ ਤਾਂ ਰੱਬ ਦੀ ਵਡਿਆਈ ਹੈ ਹੀ ਨਾਮ ਜਪਣ ਵਾਲਿਆਂ ਦੀ ਵੀ ਰੱਬ ਦੀ ਹੀ ਵਡਿਆਈ ਹੈ ਇਸੇ ਤਰ੍ਹਾਂ ਗੁਰੂ ਦੀ ਸੇਵਾ ਤਾਂ ਗੁਰੂ ਦੀ ਹੈ ਹੀ ਪਰ ਗੁਰਸਿੱਖਾਂ ਦੀ ਸੇਵਾ ਵੀ ਗੁਰੂ ਦੀ ਸੇਵਾ ਹੀ ਹੈ ਇਹਦੇ ਲਈ ਪ੍ਰਮਾਣ ਚਾਹੀਦਾ ਹੈ ਜੋ ਮੈਂ ਕਹਿ ਰਿਹਾ ਇਹਦੇ ਲਈ ਕੋਈ ਪਰੂਫ ਚਾਹੀਦਾ ਹੈ ਤਾਂ ਕਿ ਕੋਈ ਇਸ ਵਿਚਾਰ ਨੂੰ ਝੁਟਲਾ ਨਾ ਸਕੇ ਇਹ ਨਾਸਤਿਕ ਭਾਵਨਾ ਦੀ ਪਿਉਂਦ ਨਾ ਤੁਹਾਡੇ ਤੇ ਚਾੜ ਸਕੇ ਕਿ ਤੁਸੀਂ ਬਚ ਜਾਓ ਅੱਜ ਦੇ ਨਾਸਤਿਕ ਯੁੱਗ ਦੇ ਬੜਾ ਊਲ ਜਲੂਲ ਬੋਲਣ ਵਾਲੇ ਸਟੇਜਾਂ ਤੇ ਆ ਜਾਂਦੇ ਆ ਤੇ ਨਾ ਵੀ ਆਉਣ ਫੇਸਬੁੱਕ ਤੱਕ ਇਹੀ ਹੈ ਜਿੱਥੇ ਮਰਜ਼ੀ ਕਮਰੇ 'ਚ ਬਹਿ ਕੇ ਜੋ ਮਰਜ਼ੀ ਬੋਲਦੇ ਨੇ ਤੁਹਾਡੇ ਤੱਕ ਪਹੁੰਚ ਜੂਗਾ ਅੱਜ ਨਿੰਦਿਆ ਕਰਨੀ ਵੀ ਸੌਖੀ ਤੇ ਅੱਜ ਉਸਤਤ ਕਰਨੀ ਵੀ ਸੌਖੀ ਗੁਰਬਾਣੀ ਦੇ ਵਿੱਚ ਪਾਵਨ ਬਚਨ ਹੈ ਮੇਰੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮਾਤਾ ਪ੍ਰੀਤ ਕਰੈ ਪੁੱਤ ਖਾਏ ਜਦੋਂ ਮਾਂ ਆਪਣੇ ਪੁੱਤਰ ਨੂੰ ਕੁਝ ਖਾਂਦਾ ਵੇਖਦੀ ਹੈ ਮਾਂ ਖਵਾਉਣ ਵਾਲੇ ਤੇ ਖੁਸ਼ ਹੋ ਜਾਂਦੀ ਹੈ ਕਹਿੰਦੀ ਮੇਰੇ ਪੁੱਤ ਦੇ ਮੂੰਹ ਵਿੱਚ ਪਦਾਰਥ ਪਾਇਆ ਮੇਰਾ ਪੁੱਤ ਭੁੱਖਾ ਸੀ ਇਹਨੂੰ ਦੁੱਧ ਦੇ ਦਿੱਤਾ ਇਹਨੂੰ ਆਹ ਦੇ ਦਿੱਤਾ ਮਾਂ ਖੁਸ਼ ਹੋ ਜਾਂਦੀ ਮਾਤਾ ਦੀ ਪ੍ਰਸੰਨਤਾ ਬੱਚੇ ਦੇ ਖਾਣ ਦੇ ਵਿੱਚ ਉਹਦੇ ਲਈ ਹੋ ਗਈ ਜਿਹਨੇ ਖਵਾਇਆ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲ ਨਹਾਏ ਮੱਛੀ ਦੀ ਪ੍ਰੀਤ ਹੈ ਪਾਣੀ ਦੇ ਨਾਲ ਜੇ ਕਿਤੇ ਪਾਣੀ ਥੋੜਾ ਰਹਿ ਗਿਆ ਨਾ ਕਿਸੇ ਛੱਪੜ ਦੇ ਵਿੱਚ ਕਿਤੇ ਉਹਦੇ 'ਚ ਪਾਣੀ ਪਾ ਲਏ ਨੀ ਕਿਸੇ ਨੇ ਲਿਆ ਕੇ ਪਾਣੀ ਪਾ ਦਿੱਤਾ ਤੇ ਮੱਛੀ ਫਿਰ ਅਸੀਸਾਂ ਲੈਂਦੀਆਂ ਛਲਾਂਗਾ ਮਾਰ ਮਾਰ ਕੇ ਕਹਿੰਦੀਆਂ ਤੇਰਾ ਭਲਾ ਹੋਵੇ ਪਾਣੀ ਪਾਉਣ ਵਾਲਿਆ ਉਹਦੇ ਨਾਲ ਪ੍ਰੀਤੀ ਹੋ ਜਾਂਦੀ ਹੈ ਤੂੰ ਮੇਰੇ ਨੂੰ ਮਰਦੀ ਮਰਦੀ ਨੂੰ ਬਚਾ ਲੈ ਮੀਨੇ ਪ੍ਰੀਤ ਪਈ ਗੱਲ ਇਹ ਦੋ ਪ੍ਰਮਾਣ ਦੇ ਕੇ ਹੁਣ ਗੁਰੂ ਆਪਣੀ ਗੱਲ ਕਰਦਾ ਕਹਿੰਦੇ ਇਸੇ ਤਰ੍ਹਾਂ ਜਿਵੇਂ ਇਹ ਦੋ ਗੱਲਾਂ ਨਾ ਸਤਿਗੁਰ ਪ੍ਰੀਤ ਜਾਂ ਗੁਰਸਿੱਖ ਮੁਖ ਪਾਏ ਗੁਰੂ ਦੀ ਉਹਨਾਂ ਸਿੱਖਾਂ ਨਾਲ ਪ੍ਰੀਤੀ ਹੈ ਜਿਹੜਾ ਗੁਰਸਿੱਖਾਂ ਦੇ ਮੂੰਹ ਦੇ ਅੰਦਰ ਪਦਾਰਥ ਪਾ ਦੇਵੇ ਗੁਰਮੁਖ ਸੇਵਾ ਗੁਰਸਿੱਖਾਂ ਗੁਰਸਿੱਖ ਮਾਂ ਪਿਓ ਭਾਈ ਮਿੱਤਾ ਤੇ ਇਹਦੇ ਵਿੱਚ ਦੋ ਤਰ੍ਹਾਂ ਦੀ ਬਾਤ ਆਏਗੀ ਇੱਕ ਸਮੁੱਚੀ ਸੰਗਤ ਬੈਠੀ ਹੈ ਜਿਹਦੇ ਚ ਅੰਮ੍ਰਿਤਧਾਰੀ ਵੀ ਬੈਠੇ ਨੇ ਜਿਹਦੇ ਚ ਨਗੁਰੇ ਵੀ ਬੈਠੇ ਨੇ ਜਿਹਦੇ ਚ ਦੂਸਰੇ ਤੀਸਰੇ ਕੋਈ ਵੀ ਬੈਠਾ ਜਿਹਦੇ ਨਾਲ ਕੋਈ ਦੁਵੈਸ਼ ਨਹੀਂ ਇਹ ਸਾਰੀ ਸੰਗਤ ਨੂੰ ਗੁਰੂ ਦਾ ਰੂਪ ਜਾਣ ਕੇ ਪ੍ਰਸ਼ਾਦਾ ਵਰਤਾ ਰਿਹਾ, ਦਾਲ ਵਰਤਾ ਰਿਹਾ, ਖੀਰ ਵਰਤਾ ਰਿਹਾ, ਜੂਠੇ ਭਾਂਡੇ ਚੱਕ ਰਿਹਾ। ਇਹ ਤਾਂ ਨਹੀਂ ਕਹਿੰਦਾ ਮੈਂ ਤੇਰੇ ਭਾਂਡੇ ਨਹੀਂ ਚੱਕਣੇ, ਤੂੰ ਤਾਂ ਨੰਬਰ ਹੈ ਨਹੀਂ। ਸੰਗਤ ਸਾਰੀ ਗੁਰੂ ਦਾ ਰੂਪ ਸਮਝ ਚੱਕ, ਇਹਦਾ ਵੀ ਫਲ ਹੈ। ਪਰ ਇੱਕ ਗੱਲ ਯਾਦ ਰੱਖਣੀ, ਆਮ ਇੱਕ ਸਧਾਰਨ ਮਨੁੱਖ ਦੀ ਸੇਵਾ ਦੀ ਗੱਲ ਤਾਂ ਛੱਡ ਦਿਓ, ਇੱਕ ਪੌਦੇ ਦੀ ਸੇਵਾ ਕਰਨ ਲੱਗ ਜਾਓ। ਨਿੱਕਾ ਜਿਹਾ ਪੌਦਾ ਲਾਓ ਆਪਣੇ ਵਿਹੜੇ ਵਿੱਚ, ਉਹਨੂੰ ਪਾਣੀ ਪਾਉਣਾ ਸ਼ੁਰੂ ਕਰ ਦਿਓ, ਵੱਡਾ ਬਿਰਸ ਬਣ ਜਾਏਗਾ। ਤੁਹਾਡੀ ਸਾਰੀ ਜ਼ਿੰਦਗੀ ਦੀ ਸੇਵਾ ਦਾ ਮੁੱਲ ਮੋੜੇਗਾ ਉਹੀ ਬਿਰਖ। ਕਿਵੇਂ? ਇੱਕ ਸੰਸਕ੍ਰਿਤ ਦੀ ਸ਼ੁੱਧੀ ਹੈ, ਇਹਦੇ ਵਿੱਚ ਸੇਵੀ ਤਵਿਓ ਮਹਾਂਬਿਰਸ਼ਾ ਹਾਲ ਛਾਇਆ ਸਮਾਨ ਪਿਤਾ ਜਦੀ ਦਵੈ ਦਮ ਫਲਣ ਵਾਸਤੇ ਛਾਇਆ ਕਿਹ ਨਿਵਾਰੀ ਅਤੇ। ਬੀਬਾ ਜੀ ਤੁਹਾਨੂੰ ਉਸੇ ਤਰ੍ਹਾਂ ਦੀ ਮੇਰੀ ਗੱਲ ਲੱਗਦੀ ਨਾ ਜਿਹੀ ਜੀ ਤੁਹਾਡੀ ਇੰਗਲਿਸ਼ ਬੋਲੀ ਹੋਈ ਮੈਨੂੰ ਲੱਗਦੀ ਸੀ, ਜਦ ਤੁਸੀਂ ਬੋਲਦੇ ਸੀ ਮੈਨੂੰ ਨਹੀਂ ਪਤਾ ਲੱਗਦਾ, ਹੁਣ ਮੈਂ ਬੋਲਦਾ ਤੁਹਾਨੂੰ ਨਹੀਂ ਪਤਾ ਲੱਗਿਆ ਵੀ ਮੈਂ ਕੀ ਬੋਲਦਾ। ਇਹੀ ਜੀ ਇੰਗਲਿਸ਼ ਸਾਡੇ ਕੋਲ ਵੀ ਹੈਗੀ, ਇਹ ਸੰਸਕ੍ਰਿਤ ਕਹਿੰਦੇ ਆ। ਇੱਕ PhD ਵਾਲਾ ਸੱਜਣ ਜਿਹੜਾ ਕਿਤੇ ਚੋਟ ਖਾ ਕੇ ਕਿਸੇ ਪਖੰਡੀ ਤੋਂ ਨਾਸਤਕ ਬਣ ਗਿਆ ਸੀ, ਉਹ ਸੰਤ ਸ਼ਬਦ ਕੰਨਾਂ ਨਾਲ ਸੁਣਨਾ ਨਹੀਂ ਸੀ ਚਾਹੁੰਦਾ, ਜੇ ਕੋਈ ਸੁਣਾਉਂਦਾ ਸੀ ਜ਼ਹਿਰ ਚੜ੍ਹ ਜਾਂਦੀ ਸੀ, ਉਹ ਕਹਿੰਦਾ ਇਹ ਮੇਰੇ ਸਾਹਮਣੇ ਨਾ ਲਾ ਲੇ। ਤੇ ਉਹ ਇੱਕ ਦਿਨ ਬੈਠਾ ਸੀ ਉਸ ਥਾਂ ਤੇ, ਮੈਂ ਤਾਂ ਉਹਨੂੰ ਜਾਣਦਾ ਹੀ ਨਹੀਂ ਸੀ, ਤੇ ਜਿਹਦੇ ਕੋਲ ਬੈਠਾ ਸੀ ਉਹ ਮੇਰੇ ਬੱਚਿਆਂ ਵਰਗਾ, ਉਹ ਯੂਨੀਵਰਸਿਟੀ ਦਾ ਵਿਦਿਆਰਥੀ ਵੀ ਸੀ, ਉਹਦਾ ਉਹਦਾ ਕੋਈ ਅਧਿਆਪਕ ਹੈ ਗੁਰੂ ਚੇਲਾ ਨਾਲ ਆਪਸ ਵਿੱਚ ਹੀ, ਤੇ ਮੈਂ ਸਿਰਫ ਉਹ ਨੂੰ ਜਾਣਦਾ ਸੀ। ਉਹਨੇ ਜਦੋਂ ਅੰਦਰ ਜਾ ਕੇ ਦੇਖਿਆ ਕਹਿੰਦਾ ਜੀ ਬਾਬਾ ਜੀ ਆ ਗਏ, ਕਹਿੰਦਾ ਆ ਗਿਆ ਹੋਊਗਾ ਬਾਬਾ, ਬਥੇਰੇ ਬਾਬੇ ਖੜੇ ਆ। ਉਹ ਹੌਲੀ ਦੇਖ ਕੇ ਬੋਲਿਆ, ਚਲੋ ਜੀ ਮੈਂ ਬੈਠਾ, ਬੈਠੇ ਬੈਠੇ ਉਹਨੇ ਮੇਰੇ ਨਾਲ ਆਖਣੀ, ਮੈਂ ਉਹਦੇ ਨਾਲ। ਉਹ ਕੁਦਰਤੀ ਐਸੀ ਗੱਲ ਚੱਲ ਪਈ ਕਿ ਜਦੋਂ ਸ੍ਰਿਸ਼ਟੀ ਸਾਜੀ ਹੈ ਕੁਦਰਤੀ ਵਿਸ਼ਾ ਉਹਨੇ ਸ਼ੁਰੂ ਕਰ ਲਿਆ। ਮੈਂ ਕਿਹਾ ਜੀ ਰਿਗਵੇਦ ਦੇ ਅੰਦਰ ਇਹਦਾ ਇੱਕ ਸਬੂਤ ਮਿਲਦਾ ਹੈ, ਰਿਗਵੇਦ ਵਿੱਚ ਕੀ ਉਹਦੇ ਵਿੱਚ ਲਿਖਿਆ ਹੈ ਕਿ ਸਤਿਆਮੇਵ ਦੇਵਾ, ਸਤਿਆਮੇਵ ਦੇਵਾ ਅਨਰਗਿਓ ਮਨੁੱਖ ਹੈ ਕਿਹਦੀ ਆਲਿਆ ਕੀ ਦੱਸੂਗਾ। ਉਹ PhD ਵਾਲਾ ਬਿਲਕੁਲ ਮੈਂ ਦੇਖਣ ਲੱਗ ਗਿਆ ਵੀ ਹੈ ਝੋਲੇ ਵਾਲਾ ਕਿ ਕੀ ਕਹਿ ਗਿਆ, ਇਹ ਤਾਂ ਮੈਨੂੰ ਤਾਂ ਪਤਾ ਨਹੀਂ ਲੱਗਿਆ ਕੀ ਕਿਹਾ। ਮੈਂ ਲੱਗਦਾ ਇਹਨੂੰ ਕਹੇਗਾ ਤੇ ਇਹਨਾਂ ਨੂੰ ਪੁੱਛ ਤਾਂ ਦੀ ਇਹਦਾ ਅਰਥ ਕੀ ਹੈ। ਉਹ ਕਹਿੰਦਾ ਤੈਨੂੰ ਸੰਗ ਲੱਗਦੀ ਹੈ, ਤੂੰ ਨੀ ਪੁੱਛ ਸਕਦਾ, ਤੇਰੀ ਸਤਿਕ ਮੰਨ ਜਾਂ। ਉਹ ਕਹਿੰਦਾ ਜੀ ਅਰਥ ਕੀ ਹੈ, ਮੈਂ ਕਹਿੰਦਾ ਅਰਥ ਹੈ ਅੱਜ ਉਹ ਇਨਸਾਨ ਜਿਹੜਾ ਕਹਿੰਦਾ ਸੀ ਇਹ ਸ਼ਬਦ ਕੰਨਾਂ ਨਾਲ ਸੁਣਾਓ, ਤੁਸੀਂ ਕਿਤੇ ਮੇਰੇ ਨਾਲ ਜਾਓ, ਮੈਨੂੰ ਬਾਪੂ ਕਹਿ ਕੇ ਬੁਲਾਉਂਦਾ, ਉਹਦੇ ਕੋਲ PhD ਹੈ, ਮੇਰੇ ਕੋਲ ਕੱਖ ਵੀ ਨਹੀਂ ਹੈ, ਮੇਰੇ ਕੋਲ ਸਿਰਫ ਆਪਣੇ ਮਹਾਂਪੁਰਸ਼ ਦੀ ਕੰਨ ਖਿੱਚ ਖਿੱਚ ਕੇ ਪੜ੍ਹਾਈ ਹੋਈ ਵਿਦਿਆ ਜਿਹੜੀ ਉਹਨਾਂ ਨੇ ਪੜ੍ਹਾਈ ਪੜਿਆ ਨੇ, ਮੇਰੇ ਕੋਲ ਕੁਛ ਨਹੀਂ ਜਾਂ ਉਹਨਾਂ ਦੀਆਂ ਅਸੀਸਾਂ ਵੱਡਿਆ ਗਿਆ। ਤੋ ਇਸ ਕਰਕੇ ਜਿਹੜੀ ਸੇਵਾ ਗੁਰਸਿੱਖਾਂ ਦੀ ਹੈ, ਆਮ ਮਨੁੱਖ ਦੀ, ਦੇਖੋ ਬਿਰਸ਼ ਨੂੰ, ਹੁਣ ਮੈਂ ਉਸ ਬਿਰਸ਼ ਦੀ ਗੱਲ ਕਰਦਾ ਜਿਹਦਾ ਸੰਸਕ੍ਰਿਤ ਦੇ ਵਿੱਚ ਸੀ ਸੇਵੀ ਦਵਿਓ ਮਹਾਂਬਿਰਸ਼ਾ। ਕਹਿੰਦੇ ਐ ਇਨਸਾਨ ਜੇ ਤੂੰ ਬਿਰਸ਼ ਨੂੰ ਪਾਣੀ ਦੇਗਾ ਤਾਂ ਤੈਨੂੰ ਦੋ ਚੀਜ਼ਾਂ ਮਿਲਣਗੀਆਂ। ਕਿਹੜੀਆਂ ਕਿਹੜੀਆਂ? ਇੱਕ ਤਾਂ ਛਾਂ ਮਿਲੇਗੀ, ਇੱਕ ਫਲ ਮਿਲੇਗਾ। ਜੇ ਤੇਰੀ ਪਹੁੰਚ ਫਲ ਤੱਕ ਨਾ ਹੋਈ, ਤੇਰੀਆਂ ਲੱਤਾਂ ਵਿੱਚ ਜਾਨ ਨਹੀਂ, ਤੇਰਾ ਹੱਥ ਨਹੀਂ ਪਹੁੰਚਦਾ, ਤੇਰੇ ਕੋਲ ਪੌੜੀ ਨਹੀਂ, ਤੇਰੇ ਕੋਲ ਯਤਨ ਨਹੀਂ, ਤਾਂ ਫਿਰ ਸੰਸਕ੍ਰਿਤ ਦੀ ਸੁਰਤੀ ਕਹਿੰਦੀ ਹੈ ਛਾਇਆ ਕੀ ਨਿਵਾਰੀ ਹੈ। ਤੇ ਛਾਂ ਤਾਂ ਤੈਨੂੰ ਹੇਠਾਂ ਖੜੇ ਨੂੰ ਮਿਲ ਜਾਣੀ ਹੈ, ਤੈਨੂੰ ਕੁਝ ਵੀ ਨਹੀਂ ਕਰਨਾ ਪੈਣਾ ਉਹਦੇ ਲਈ। ਸੇਵਾ ਇੱਕ ਬਿਰਸ਼ ਦੀ ਵੀ, ਸੇਵਾ ਇੱਕ ਪਸ਼ੂ ਦੀ ਵੀ, ਦੁੱਧ ਦੇ ਪਸ਼ੂ ਦੀ ਸੇਵਾ ਕਰੋ ਦੁੱਧ ਦਿੰਦਾ, ਇਨਸਾਨ ਦੀ ਸੇਵਾ ਕਰੋ ਅਸੀਸਾਂ ਦਿੰਦਾ। ਸੇਵਾ ਦਾ ਫਲ ਤਾਂ ਸਾਰਿਆਂ ਦਾ, ਪਰ ਦੇਵੀ ਦੇਵਤਿਆਂ ਦੀ ਸੇਵਾ ਦਾ ਫਲ ਆਪਣੀ ਥਾਂ ਤੇ ਹੈ। ਗੁਰ ਜੈਸਾ ਨਾਹੀ ਕੋ ਦੇਵ, ਜੇ ਕਹੋ ਵੀ ਗੁਰੂ ਦੀ ਸੇਵਾ ਵਰਗੀ ਸੇਵਾ ਦੇਵਤਿਆਂ ਦੀ ਹੈ, ਹਰ ਕਿਸੇ ਦੀ। ਜੇ ਤੁਸੀਂ ਕਹੋ ਆਮ ਮਨੁੱਖਾਂ ਦੀ ਸੇਵਾ ਦੇ ਬਰਾਬਰ ਗੁਰਸਿੱਖਾਂ ਦੀ ਸੇਵਾ ਹੈ, ਬਿਲਕੁਲ ਨਹੀਂ। ਗੁਰਮਤ ਨੇ ਮੰਨਿਆ ਨਹੀਂ, ਗੁਰਮੁਖ ਸੇਵਾ ਗੁਰਸਿੱਖਾਂ, ਇਹਦੇ ਚ ਇੰਨਾ ਅੰਤਰ ਹੈ ਵੀ ਜਿਹੜੀ ਗਾਂ ਮੱਝ ਦੁੱਧ ਦਿੰਦੀ ਹੈ ਉਹਨੂੰ ਜਿੰਨਾ ਫੰਡ ਪਾਓ ਉਹਨਾਂ ਹੋਰ ਦੁੱਧ ਉਤਰਦਾ ਹੈ, ਤੇ ਜਿਹੜੀ ਫੰਡਰ ਹੈ ਜਿੰਨਾ ਮਰਜ਼ੀ ਸਾਰੀ ਉਮਰ ਦੁੱਧ ਪਾਈ ਜਾਓ, ਉਹਨੂੰ ਪਾਈ ਜਾਓ, ਜਿੰਨਾ ਮਰਜ਼ੀ ਖੁਰਾਕ ਦਿਓ, ਦੁੱਧ ਇੱਕ ਮਸਾ ਵੀ ਨਹੀਂ ਦੇਣਾ ਕਿਉਂਕਿ ਫੰਡਰ ਹੈ। ਗੁਰਸਿੱਖਾਂ ਦੀ ਸੇਵਾ ਦੁੱਧ ਦੇਣ ਵਾਲੀ ਗਾਂ ਔਰ ਫੰਡਰ ਗਾਂ ਦੋਨਾਂ ਦਾ ਪ੍ਰਮਾਣ ਸਮਝਣਾ, ਨਿਗੋਰੇ ਦੀ ਸੇਵਾ ਤੇ ਗੁਰੂ ਵਾਲੇ ਦੀ ਸੇਵਾ ਦਾ ਇਹ ਅੰਤਰ ਹੈ। ਕਿਉਂਕਿ ਸਤਿਗੁਰੂ ਪ੍ਰੀਤ ਜਾਂ ਗੁਰਸਿੱਖ ਮੁੱਖ ਪਾਏ। ਇੱਕ ਵਾਰੀ ਮੈਂ ਆਪਣੇ ਮਹਾਂਪੁਰਸ਼ਾਂ ਤੋਂ ਵਚਨ ਸੁਣਿਆ, ਕਿਸੇ ਪ੍ਰੇਮੀ ਨੇ ਪ੍ਰਸ਼ਾਦਾ ਛਕਾਇਆ, ਮਹਾਂਪੁਰਖ ਕਹਿੰਦੇ ਭਾਈ ਪ੍ਰਸ਼ਾਦਾ ਛਕਾ ਚਾਹੇ ਨਾ ਛਕਾ, ਇਹ ਤੇਰੀ ਮਰਜ਼ੀ ਹੈ, ਵੀ ਸਾਡੇ ਕੋਲ ਤੈਨੂੰ ਦੇਣ ਨੂੰ ਤਾਂ ਕੁਛ ਨਹੀਂ ਹੈਗਾ, ਰੋਟੀਆਂ ਜ਼ਰੂਰ ਖਾ ਲਾਂਗੇ ਤੇਰੀਆਂ ਜੇ ਤੈਨੂੰ ਮਨਜ਼ੂਰ ਹੈ, ਖਾ ਲੈਂਦੇ। ਉਹ ਕਹਿੰਦਾ ਜੀ ਮੈਨੂੰ ਇਹਦੇ ਨਾਲ ਕੋਈ ਲੈਣੀ। ਮਹਾਂਪੁਰਖਾਂ ਨੇ ਦੇਖਿਆ ਵੀ ਬੰਦਾ ਠੀਕ ਹੈ, ਕਹਿੰਦੇ ਪਰ ਇੱਕ ਗੱਲ ਹੈ, ਜਿਹੜਾ ਗੁਰੂ ਹੈ ਨਾ ਸਾਡਾ, ਕਹਿੰਦੇ ਉਹਦੇ ਕੋਲ ਬਹੁਤ ਕੁਛ ਹੈ ਦੇਣ ਵਾਸਤੇ। ਜਿਹੜਾ ਗੁਰਸਿੱਖਾਂ ਦੇ ਮੁੱਖ ਪਦਾਰਥ ਪਾਉਂਦਾ ਗੁਰੂ ਸਾਹਿਬ ਬਹੁਤ ਪ੍ਰਸੰਨ ਹੋ ਜਾਂਦੇ। ਇਹਦੇ ਪ੍ਰਮਾਣ ਭਾਈ ਗੁਰਦਾਸ ਨੂੰ ਪੁੱਛਿਆ, ਜੀ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ। ਕਹਿੰਦਾ ਮੈਂ ਇਹ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ, ਨਾਮ ਜਪਣ ਵਾਲੇ ਬਾਣੀ ਪੜਨ ਵਾਲੇ ਗੁਰਸਿੱਖਾਂ ਦੀ ਸੇਵਾ ਦਾ ਫਰਕ ਹੈ। ਕਹਿੰਦਾ ਪੰਜ ਵਾਰ ਗੰਗ ਜਾਏ, ਬਾਰ ਪੰਜ ਪ੍ਰਾਗ ਨਹਾਏ, ਪੰਜ ਵਾਰ ਜਾਵੇ ਗੰਗਾ ਨਹਾਉਣ ਵਾਸਤੇ, ਨਾਲੇ ਜੈ ਗੰਗਾ ਮਈਆ ਜੈ ਗੰਗਾ ਮਈਆ ਦਾ ਪਾਠ ਕਰੇ, ਪੰਜ ਵਾਰੀ ਨਹਾ ਕੇ ਆਵੇ ਕੋਈ ਉਸਦੇ, ਤੇ ਪੰਜ ਵਾਰੀ ਪ੍ਰਾਗ ਨਾਲ ਜਾਵੇ ਜਿੱਥੇ ਗੰਗਾ ਜਮਨਾ ਸਰੋਤ ਇਕੱਠੀਆਂ ਹੁੰਦੀਆਂ ਹਨ, ਸੰਗਮ ਹੈ। ਪੰਜ ਵਾਰ ਗੰਗ ਜਾਏ, ਬਾਰ ਪੰਜ ਪ੍ਰਾਗ ਨਹਾਏ, ਐਸਾ ਪੁੰਨ ਇੱਕ ਗੁਰਸਿੱਖ ਕੋ ਨਵਾਏਗਾ। ਇੱਕ ਗੁਰਸਿੱਖ ਨੂੰ ਇਸ਼ਨਾਨ ਕਰਾ ਦਿੱਤਾ, ਸਿੱਖ ਜਗਤ ਦੇ ਪ੍ਰਸਿੱਧ ਤੇ ਮਹਾਨ ਤਪਸਵੀ ਮਹਾਂਪੁਰਸ਼ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਉਹਨਾਂ ਨੇ ਜਦੋਂ ਅਖੰਡ ਪਾਠ ਕਰਾਉਣਾ, ਜਿਹਨਾਂ ਨੂੰ ਪ੍ਰਤੱਖ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋ ਗਏ, ਉਹ ਗੁਰਸਿੱਖ ਦੀ ਗੱਲ ਕਰਦਾ, ਤੇ ਮਹਾਂਪੁਰਖਾਂ ਨੇ ਪਾਠੀ ਸਿੰਘਾਂ ਨੂੰ ਕਹਿਣਾ ਕਿ ਪਾਠੀ ਸਿੰਘ ਜੇ ਪਾਠ ਵਿੱਚ ਲੱਗਣਾ ਤਾਂ ਮੇਰੀ ਇੱਕ ਸ਼ਰਤ ਹੈ, ਇੱਕ ਤਾਂ ਕਿ ਅਸੀਂ ਇਸ਼ਨਾਨ ਕਰਕੇ ਬੈਠੋਗੇ, ਤੁਸੀਂ ਪੈਸੇ ਤੁਹਾਨੂੰ ਦੇਵਾਂਗੇ, ਜਿੰਨੇ ਕਹੋ ਨਹੀਂ ਦੇ ਦਾਂਗੇ, ਕੋਈ ਹੱਥ ਨਹੀਂ ਘੁਟਾਂਗੇ, ਲੋਕਾਂ ਵਾਲਾ ਕੰਮ ਨਹੀਂ, ਸੁੱਚ ਪਵਿੱਤਰਤਾ ਰੱਖੋਗੇ। ਉਹ ਕਹਿੰਦੀ ਹਾਂਜੀ ਅਸੀਂ ਤਿਆਰ ਹੈ, ਸ਼ੁੱਧ ਕੱਪੜੇ ਪਾਉਣੇ ਹੈ ਤੇ ਮੈਦਾਨ ਕਿਉਂ ਇਸ਼ਨਾਨ ਕਰਕੇ ਬੈਠੋ। ਕਹਿੰਦੇ ਜੀ ਠੀਕ ਹੈ। ਕਹਿੰਦੇ ਪਰ ਇੱਕ ਸ਼ਰਤ ਮੇਰੀ ਕਰਨੀ ਹੈ ਵੀ ਜੇ ਇਸ਼ਨਾਨ ਮੇਰੇ ਹੱਥੀਂ ਕਰਾਓਗੇ ਮੈਂ ਨਲਾਉਂਗਾ ਤੁਹਾਨੂੰ, ਜੇ ਮੈਂ ਮਾਂ ਆਪਣੇ ਪੁੱਤ ਨੂੰ ਨਹਾਉਂਦੀ ਹੈ ਐਂ ਨਲਾਉਂਗਾ, ਮੈਂ ਪਿੰਡਾਂ ਮੈਂ ਬਣੂੰਗਾ, ਸਾਬਣ ਮੈਂ ਲਾਉਂਗਾ, ਪਾਣੀ ਮੈਂ ਪਾਉਂਗਾ, ਪਹਿਨਾ ਬਾਬਾ ਜੀ ਤੁਹਾਡੇ ਹੱਥੋਂ, ਅਸੀਂ ਕਹਿੰਦੇ ਵਿੱਚ ਲਿਆ ਜਾ ਮੈਂ ਪਾਠੀ ਹੋਰ ਲਾ ਦੂੰ। ਇੱਕ ਐਡਾ ਬੜਾ ਬ੍ਰਹਮ ਗਿਆਨੀ ਸੰਤ ਕਿਉਂ ਕਰਦਾ ਸੀ, ਕੌਣ ਪਤਾ ਸੀ ਕਿ ਪੰਜ ਵਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਾਏ ਤੈਸਾ ਪੁੰਨ ਏਕ ਗੁਰਸਿੱਖ ਕੋ ਨਿਭਾਏਗਾ। ਇੱਕ ਗੁਰਸਿੱਖ ਦਾ ਇਸ਼ਨਾਨ ਕਰਾਇਆ ਇੰਨਾ ਫਲ ਮਿਲਦਾ। ਸਿੱਖ ਕੋ ਪਿਆਏ ਪਾਣੀ, ਇੱਕ ਪਾਣੀ ਪਿਆ ਦਿੱਤਾ ਸਿੱਖ ਨੂੰ, ਫੋਕਾ ਕੁਛ ਨਹੀਂ ਉਹਦੇ ਚ, ਮਿੱਠਾ ਨਹੀਂ ਉਹਦੇ ਚ, ਨਿੰਬੂ ਨਹੀਂ ਉਹਦੇ ਚ, ਕੁਛ ਨਹੀਂ ਹੈ, ਦੁੱਧ ਨਹੀਂ ਕੁਛ ਨਹੀਂ, ਇਕੱਲਾ ਪਾਣੀ ਹੈ। ਸਿੱਖ ਕੋ ਪਿਆਏ ਪਾਣੀ ਭਾਉ ਕਰ ਉਰਖੇਤ, ਉਰਖੀ ਖੇਤਰ ਦੇ ਵਿੱਚ ਗ੍ਰਹਿਣ ਲੱਗੇ ਦੇ ਚ ਲੋਕੀ ਦਾਨ ਕਰਦੇ, ਕਹਿੰਦੇ ਉਹਦੇ ਬਰਾਬਰ ਹੋ ਗਿਆ। ਅਸਮੇਧ ਜਗ ਫਲ ਸਿੱਖ ਕੋ ਜਿਆਏਗਾ। ਜੇ ਸਿੱਖ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾ ਦਿੱਤਾ, ਗਰੀਬੀ ਹੈ ਵਸਤਰ ਦੇ ਦਿੱਤਾ ਕਿ ਗੁਰਸਿੱਖਾਂ ਮੇਰੇ ਘਰ ਦੇ ਵਿੱਚ ਹੈ ਨਹੀਂ ਕੁਛ, ਇਸ ਲਈ ਮੈਂ ਇੰਨੀ ਕੁ ਭੇਟਾ ਹੀ ਦੇ ਸਕਿਆ ਤੇ ਸਤੀ ਦੇ ਸੰਤੋਖੀ ਕਰ, ਉਹ ਲਾਲਚੀ ਨਾ ਹੋਵੇ ਮਸੰਦਾ ਮੰਗੂ। ਉਹ ਕਹੇ ਮੈਂ ਕਿਹੜਾ ਮਾਰ ਲੈਣਾ, ਤੇਰੀ ਭਾਵਨਾ। ਗੁਰੂ ਨੂੰ ਪ੍ਰਵਾਨ ਹੋ ਜਾਂਦੀ ਹੈ। ਸਿੱਖ ਹੋਵੇ ਧਨੀ ਤੇ ਦਾਨ ਵਾਲੇ ਪਾਸੇ ਨੂੰ ਹੱਥ ਜੁੜ ਜਾਣਾ ਉਸਦੇ। ਮੈਂ ਇੱਕ ਧਨੀ ਪੁਰਸ਼ ਦੇਖਿਆ ਜਿਹੜਾ ਪੂਰੇ ਯੂਰਪ ਦੇ ਵਿੱਚ, ਪੂਰੇ ਯੂਰਪ ਦੇ ਵਿੱਚ, ਏਸ਼ੀਆ ਦੇ ਵਿੱਚ, ਯੂਰਪ ਨਹੀਂ ਏਸ਼ੀਆ ਵਿੱਚ, ਏਸ਼ੀਆ ਵਿੱਚ ਸਭ ਤੋਂ ਵੱਡਾ ਦੁੱਧ ਦਾ ਵਪਾਰੀ ਸੀ ਉਹ। ਮੈਂ ਉਹਨੂੰ ਜਾਣਦਾ, ਕਿਸੇ ਦੇ ਪਰਿਵਾਰ ਦੇ ਜੀ ਦੇ ਨਾਂ ਲੈ ਕੇ ਅੱਗੇ ਬੱਚਿਆਂ ਦੇ ਖਾਨਦਾਨ ਦਾ ਦਿਲ ਦਿਖਾਉਣ ਵਾਲੀ ਗੱਲ ਹੁੰਦੀ, ਇਸ ਕਰਕੇ ਮੈਂ ਨੇੜੇ ਤੋਂ ਜਾਣਦਾ ਪਰ ਮੈਂ ਨਾਂ ਨਹੀਂ ਲੈਂਦਾ ਉਹਦਾ। ਕਲਕੱਤੇ ਦੇ ਵਿੱਚ 20,000 ਮੱਝ ਉੱਥੇ ਸੀ ਉਹਦੇ ਕੋਲ, ਉਹਦੇ ਕੋਲ ਟੋਭੇ ਸੀ ਬੜੇ ਬੜੇ ਜਿੱਥੇ ਲੋਕ ਫਲੈਟ ਤੇ ਫਲੈਟ, ਜਗ੍ਹਾ ਨਹੀਂ ਮਿਲਦੀ। ਉਸ ਮੌਕੇ ਮੰਦੇ ਭਾਵਾਂ ਦੇ ਵਿੱਚ 1,00,000 ਰੁਪਇਆ ਬਚਦਾ ਸੀ ਹਰ ਇੱਕ ਦਿਨ ਦਾ, ਪ੍ਰਤੀ ਦਿਨ ਦਾ। ਬਾਬਾ ਠਾਕਰ ਸਿੰਘ ਜੀ ਗਏ ਹੋਏ ਉੱਥੇ, ਮੈਂ ਵੀ ਉੱਥੇ ਗਿਆ ਸੀ ਕਥਾ ਕਰਨ। ਉਹ ਕਹਿੰਦੇ ਜੀ ਬਾਬਾ ਜੀ ਨੂੰ ਪ੍ਰਸ਼ਾਦਾ ਛਕਾਉਣਾ, ਤੇ ਸਾਰਿਆਂ ਨੂੰ ਸੁਨੇਹਾ ਦਿੱਤਾ, ਮੈਨੂੰ ਵੀ ਲੈ ਕੇ ਚਲੇ ਗਏ ਸਾਧ ਸਿੰਘ ਜੀ। ਮੈਨੂੰ ਉਹ ਸ਼ਖਸ ਮੇਰੇ ਮਰਦੇ ਤੱਕ ਨਹੀਂ ਭੁੱਲੇਗਾ। ਉਹਨੇ ਬਾਬਾ ਠਾਕਰ ਸਿੰਘ ਨੂੰ ਇੱਕ ਅਜਿਹਾ ਕੰਬਲ ਭੇਟ ਕੀਤਾ ਜਿਹੜਾ ਕੰਬਲ ਅਸੀਂ ਕਿਸੇ ਮੰਗਦੇ ਨੂੰ ਦੇਣ ਲੱਗਿਆਂ ਵੀ ਸ਼ਰਮ ਕਰਾਂਗੇ, ਨਹੀਂ ਦਿੱਤਾ ਜਾ ਸਕਦਾ। ਇਹੋ ਜਿਹਾ ਕੰਬਲ ਜੇ ਦੇਣਾ ਵੀ ਚੱਜ ਦਾ ਦੇ। ਮੈਂ ਉੱਥੇ ਬਾਈ ਅਵਤਾਰ ਸਿੰਘ ਬੈਠਾ, ਮੈਂ ਬੈਠਾ, ਸਾਰੇ ਬੈਠੇ। ਬਾਬਾ ਜੀ ਨੇ ਕੋਈ ਮਹਿਸੂਸ ਨਹੀਂ, ਪ੍ਰਸ਼ਾਦਾ ਦੇ ਥਾਲ ਆਇਆ। ਬਾਬਾ ਜੀ ਕਹਿੰਦੇ ਮੈਂ ਤਾਂ ਛੱਡਣਾ ਨਹੀਂ, ਅਜੀ ਥੋੜਾ ਜਿਹਾ ਛੱਡ ਲਓ, ਮੈਂ ਵੀ ਮੈਂ ਥੋੜਾ ਨਹੀਂ ਛੱਡ। ਦੁੱਧ ਪੀ ਲਓ ਜੀ, ਮੈਂ ਦੁੱਧ ਨਹੀਂ ਪੀਣਾ। ਪਾਣੀ ਪੀ ਲਓ ਜੀ, ਮੈਂ ਪਾਣੀ ਨਹੀਂ ਪੀਣਾ। ਬੈਠੇ ਗਏ, ਮੌਲ ਪ੍ਰਸ਼ਾਦਾ ਪਾਣੀ ਛਕਿਆ। ਅਗੇ ਜੀ ਸਲੋਕ ਕੌਣ ਪੜੂਗਾ? ਬਾਈ ਅਵਤਾਰ ਸਿੰਘ ਕਹਿੰਦੇ ਤੁਸੀਂ ਪੜ੍ਹ ਦਿਓ। ਮੈਂ ਕਿਹਾ ਦੱਸ ਭਾਈ ਕੀ ਕੀ ਕਰਾਂ। ਉਹ ਤਾਂ ਦੇਖ ਤਾਂ ਲਿਆ ਵੀ ਕਿਸ ਤਰ੍ਹਾਂ ਦਾ ਹਿਸਾਬ ਕਿਤਾਬ ਹੈ। ਇਹਦਾ ਭਾਵਨਾ ਦੀ ਗੱਲ ਹੁੰਦੀ ਹੈ, ਕੋਈ ਇਹ ਨਹੀਂ ਕਿ ਵਧੀਆ ਭੇਟਾ ਦੋ, ਵਧੀਆ ਅਰਦਾਸ ਕਰੋ, ਇਹ ਵੀ ਮੰਨ ਲੈਂਦਾ ਹੈ। ਭਾਵਨਾ ਵਧੀਆ ਹੈ। ਮੈਂ ਕਿਹਾ ਜਦ ਭਾਵਨਾ ਹੀ ਐਡਾ ਵੱਡਾ ਇਹਦੀ। ਚਲੋ ਦੋਵੇਂ ਹੱਥ ਬੰਨ੍ਹਦੇ, ਐ ਬਾਬਾ ਜੀ ਅਰਦਾਸ ਕਰੋ, ਬੜਾ ਵਕਤ ਪਿਆ ਮੇਰੇ ਤੇ। ਇਹਦੇ ਤੇ ਵਕਤ ਪਿਆ ਹੋਇਆ, ਉੱਥੇ ਕੋਲ ਬੈਠਾ ਸੀ ਕਿਸੇ ਵੱਡੇ ਸੰਤਾਂ ਤੋਂ ਪੜ੍ਹਿਆ ਹੋਇਆ ਸੀ। ਕਹਿੰਦਾ ਹਾਂ ਜੀ ਠੀਕ ਕਹਿ ਰਿਹਾ ਹੈ। ਮੈਂ ਕਿਹਾ ਕੀ ਠੀਕ? ਕਹਿੰਦਾ ਕਹਿੰਦਾ ਇਨਕਮ ਟੈਕਸ ਵਾਲਿਆਂ ਦਾ ਛਾਪਾ ਪਿਆ ਪਿਆ, ਕਹਿੰਦਾ 2 ਕੁਇੰਟਲ ਸੋਨਾ ਬੜਿਆ ਗਿਆ ਤੇ ਕੋਲ। ਮੈਂ ਕਿਹਾ ਵਾਹ ਬਾਈ, ਹੁਣ ਤੇਰਾ ਸੋਨਾ ਛਡਾਵਾਂ ਉਹਨੇ, ਅਰਦਾਸ ਮੈਂ ਕਰਾਂ। ਇਹ ਉੱਥੇ ਲੈ ਗਿਆ ਜਿੱਥੇ ਬੜੇ ਬੜੇ ਟੋਭੇ ਸੀ, ਬਾਬਾ ਜੀ ਨਾਲ ਸਿੱਧੇ ਨਾਲ ਜਾਣੇ ਸੀ ਜੋ ਉੱਥੇ ਪਤਾਸਿਆਂ ਦਾ ਪ੍ਰਸ਼ਾਦ, ਤੇ ਪਤਾਸਿਆਂ ਦੇ ਪ੍ਰਸ਼ਾਦ ਕਹਿੰਦੇ ਵੀ ਵਰਤਾ ਲਓ। ਬਾਬਾ ਜੀ ਨੂੰ ਦੇਣ ਲੱਗੇ, ਕਹਿੰਦੇ ਮੈਂ ਲੈਣਾ, ਮੈਨੂੰ ਲਿਆ ਪ੍ਰਸ਼ਾਦ ਨਹੀਂ ਲੈ ਰਹੇ ਬਾਬਾ ਜੀ। ਕਹਿੰਦੇ ਹੱਥ ਲਾ ਦੋ, ਕਹਿੰਦੇ ਮੈਂ ਹੱਥ ਨਹੀਂ ਲਾਉਣਾ। ਗੱਲ ਕੀ ਹੋਈ ਸਾਧ ਸਿੰਘ ਜੀ? ਉਸ ਵੇਲੇ ਤਾਂ ਮੈਨੂੰ ਵੀ ਸ਼ੰਕਾ ਹੋਈ ਵੀ ਗੱਲ ਕੀ ਹੈ। ਬਾਅਦ ਵਿੱਚ ਪਤਾ ਲੱਗਿਆ ਵੀ ਇਹ ਭਲਾ ਮਾਨਸ ਕਿਹਾ ਜਾ, ਜਿਹੜੀ ਮੱਝ ਮਰ ਜਾਂਦੀ ਆ ਉਹਨੂੰ ਇੱਥੇ ਵੱਢ ਕੇ ਨਿੱਕਾ ਨਿੱਕਾ ਮਾਸ ਕਰਕੇ ਵੀ ਵੇਚ ਕੇ ਪੈਸੇ ਕਮਾਉਂਦਾ ਹੈ, ਬਾਕੀ ਇਸ ਦਾ ਗੱਲ ਹੀ ਛੱਡ ਦਿਓ। ਇੰਨਾ ਗਲਤ ਗਿਆ ਇਨਸਾਨ ਪੈਸੇ ਕਮਾਉਣ ਵਾਸਤੇ, ਔਰ ਫਿਰ ਦੇਣ ਵਾਸਤੇ ਗੁਰਸਿੱਖਾਂ ਨੂੰ ਫਟਿਆ ਜਿਹਾ ਕੰਬਲ ਜਿਹੜਾ ਅਸੀਂ ਮੰਗਦੇ ਨੂੰ ਨਹੀਂ ਦੇ ਸਕਦੇ, ਕਿੱਥੇ ਗੁਰੂ ਦੀ ਕਿਰਪਾ ਹੋ ਜਾਏਗੀ? ਬਸ ਕੀ ਆਪਣਾ ਪੇਟ ਭਰ ਖਾਲਤ ਹੈ ਜਗਮਾ ਹੈ, ਸਫਲ ਜਨਮ ਹੈ ਤਿੰਨਾਂ ਕਜੋ ਖਵਾਏ ਖਵਾਏ। ਗੁਰਸਿੱਖਾਂ ਨੂੰ ਦੇ ਕੇ ਪਿੱਛੋਂ ਬਚਿਆ ਆਪ ਪਾਉਂਦਾ। ਤੋ ਇਸ ਕਰਕੇ ਸਾਧ ਸਿੰਘ ਜੀ, ਪੰਜ ਵਾਰ ਗੰਗ ਜਾਏ ਬਾਰ ਪੰਜ ਪ੍ਰਾਗਨਾਏ, ਤੈ ਸਕੁਨ ਏਕ ਗੁਰ ਸਿੱਖ ਕੋ ਨਿਭਾਏਗਾ, ਸਿੱਖ ਕੋ ਪਿਆਏ ਪਾਣੀ ਪਾਉ ਕਰ ਅਖੇਤ ਕੁਰ ਖੇਤ ਅਸਵੇ ਦੀ ਫਲ ਸਿੱਖ ਕੋ ਜਵਾਏਗਾ। ਜੈਸੇ ਸਾਤ ਮੰਦਿਰ ਕੰਚਨ ਕੇ ਉਸਾਰ ਦੇਣੇ, ਸੰਸਕ੍ਰਿਤ ਦਾ ਪਦ ਹੈ ਸਾਤ ਦਾ ਅਰਥ ਇੱਥੇ 100, ਇੱਥੇ ਉਹ ਸੱਤ ਨਹੀਂ ਜਿਹੜਾ 6 ਤੋਂ ਬਾਅਦ ਸੱਤ ਹੁੰਦਾ। 100 ਮਕਾਨ ਸੋਨੇ ਦੇ ਬਣਾ ਕੇ ਕਿਸੇ ਨੇ ਦਾਨ ਕਰ ਦਿੱਤੇ, ਕਹਿੰਦੇ ਐਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਗੁਰਬਾਣੀ ਦਾ ਇੱਕ ਸ਼ਬਦ ਸਿਖਾ ਦਿਓ ਇਹ ਬੱਚਿਆਂ ਨੂੰ ਜਿਹਨਾਂ ਦੇ ਕੈਂਪ ਲਾ ਰਹੇ ਹੋ, ਇੱਕ ਸ਼ਬਦ ਸਿਖਾਉਣ ਦਾ ਏਡਾ ਬੜਾ ਮਹਾਤਮਾ ਹੈ। ਅਗਲੀ ਤੁਕ ਦੇ ਭਾਈ ਸਾਹਿਬ ਕਹਿੰਦੇ, ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਮੂ, ਕਿਸੇ ਸੰਨਿਆਸੀ ਸੰਤਾਂ ਦੇ ਵਿਰਾਗੀ ਸੰਤਾਂ ਦੇ 20 ਵਾਰ ਸੰਤਾਂ ਦੇ ਦਰਸ਼ਨ ਕਰਕੇ ਕੋਈ ਆਇਆ ਹੋਵੇ, ਐਸਾ ਪੁੰਨ ਸਿੱਖ ਕੋ ਚਾਂਪ ਪਗ ਸੁਆਏਗਾ। ਸਿੱਖ ਹੋਵੇ ਥੱਕਿਆ, ਕਹਿੰਦੇ ਉਹਦੇ ਪੈਰ ਘੁੱਟ ਕੇ ਉਹਨੂੰ ਸਲਾਹ ਦਿੱਤਾ, 20 ਵਾਰ ਕਿਸੇ ਸਾਧ ਦੇ ਦਰਸ਼ਨ ਕਰਨ ਦੀ ਲੋੜ ਨਹੀਂ, ਗੁਰਸਿੱਖਾਂ ਦੇ ਸੇਵਾ ਦਾ ਐਡਾ ਵੱਡਾ ਮਹੱਤਵ ਦੱਸਦੇ ਮਹਾਰਾਜ। ਅਰ ਇਸ ਨੂੰ ਇਕੱਲਾ ਕਿਸੇ ਨੇ ਹੁਣ ਗੁਰਮੁਖ ਹੱਥ ਸਕਾਥਨ ਸਾਧ ਸੰਗਤ ਗੁਰ ਕਾਰ ਘੁਮਾਵੇ, ਪਾਣੀ ਪੱਖਾ ਪੀਣਾ ਪਹਿਰ ਧੋਏ ਚਰਨਾਂ ਪਾਵੇ, ਗੁਰਬਾਣੀ ਲਿਖ ਪੋਥੀਆਂ ਤਾਲ ਨਿਰਨੰਦ ਰਵਾ ਵਜਾਵੇ, ਗੁਰਸਿੱਖ ਗੁਰਸਿੱਖ ਪੂਜ ਕੇ ਭਾਏ ਭਗਤ ਪੈ ਪਾਣਾ। गुरसिख गुरसिख नूं पूज के नमस्कार डंडौत कर गुर भाई काल मेल कल लावे। सिख नूं डंडौत करके मत्था टेकण तक भाई साहब गरीज नहीं कर रहे। असीं तां हजे वी कई वारी गर्दन आकड़ी हुंदी आ ते कोल दी कई वारी ओह वी नहीं बुलाउंदे वी पहलां बुलाओ तां बोलूंगा। नमस्कार डंडौत कर भाई भगत गुर पाणा पावे। गुरसिख गुरसिख पूज के भाई भगत का पाणा पास परस अपरस होए पारतन पारतन हथमा गावे। फिर अखीर च कहिंदे ने आप गवाए ना आप गणावे। आपां गवाते श्री गुरु गोबिंद सिंह साहिब महाराज आनंदपुर साहिब विराजमान सन। इतिहास दे विच पिंड दा नाम नहीं लिखा होया। कोई नहीं, कोई सिंह जी तुसीं आराम नाल बैठे हो, ये कुछ बिगाड़ नहीं रहा, कुछ दर्शन ही दे रहा मैनूं। बाने वाला सिंह है, आजा आजा पूरे दिन। तो इस करके साहस जी बाणी दे जिहदा बाबा फतेह सिंह आ गया सारा तो छोटा साहिबजादा सी महाराज हथ बन के खड़े हो गए जी। कहते महाराज थोड़े साहिबजादा, कहते हरे तो नहीं रही, कहते पर बाने दे विच आ अकाल पुरख दे बाने च आ, कहते मैं बाणी का सत्कार करदा। इतिहास विच पिंड का नाम नहीं है, हुंदा ने नाम लिया। हाँ डॉक्टर भाई वीर सिंह कहते भी लागे के किसी पिंड का गुरमुख सी है। इन्हां ने किरत करते करते अवस्था उची हो गई। धर्म की किरत ते बंदगी दो चीजा बहुत छेती उच्चा कर देनिया। भाई साहब एक दिन अपने घर वाले कहते, घर वाले भी उही जी मस्ता कहते भागा वाले, ये मेरे मन के ख्याल आया देखता तू सहमत है इस गल। कहते जी दसो। कहते भी देखो गुरबाणी कहते जेते दाने के जिया बाद ना बोल, जिन्ने दाने अपने खेत सारे जीवे ना है। कहते जी हां, जो गुरबाणी कहती है ठीक। कहते आप अपना भला करा रहे हैं गुरु के कोलों, फिर अपना जेडे अपने खेत में जीव बेचारे भेजे रब ने दाने के बच्चे, कहते इन्हों का भी तो भला करना चाहिए। वह कहती ये मेरे समझ नहीं आई गल की कह रहे हो। वह कहता अपने लिए पका के खाना ही गुरसिखी नहीं है, ये तो पशु भी कर लेंगे अजे काम। अपने लिए पका लिया खा लिया सारी जिंदगी, कदे किसी गुरसिख नूं घर बुला के प्रशादा नहीं छकाया, ते किसी गुरसिख का सन्मान नहीं किया, ते गुरु दी खुशियां कित्थों बालदा फिर तू? तू कित्थों बालदा सिक्खी? नास्तक हो सकदा सिख नहीं हो सकदा फिर, तैनूं कौन कहेगा सिख? ओह तां असल दे विच इहो जिहे जिहड़े लोक विरोध करन वाले कारण की है, एक किते भाई ना घर लै गया सिंघां नूं, ओह घर वाली लड़ पई कहिंदी आ राम चौणा कट्ठा करके लै आ, मैं भी रोटी पकानी। वह कहता परे नूं होके कहता मेरी अज तक इज्जत रख लै, हुण आ गए जी मैं बुला के लिया, तू मैनूं पहला लड़ के तू दस दे पहला दिनों लैके आएगा। बिल रचे गुरु तुरे फिरदे ते लै के आया लाणा बन के ते कटे, मैं नहीं रोटी पकानी। चलो जिन्हें मेहनत मुहनत की बीबी की जिमें कई करते हैं, सारे तो नहीं होंगे अजे, उन्हें रोटियां रोटियां पकाइया जी जी दाल सब्ज हो, कहते लै लै जा कह दे इन्हों झुलस लैना। चलो जी वह बोली है ना खादी खुदी रोटी चाहिए। उस बार कहते अज तो बाद मेरे द्वारे से कोई सिख ना आवे तेरे बाद जड़े आए लैके। वह कहता मैं लोगों को कहना सिखा प्रशादा छकाना चाहिए, फिर मैं की करूंगा हूं की कह जो मैं नहीं छकाऊंगा। कहती ये तू जान तेरे सिख जान मेरे घर ना बढ़ जा कुछ। कहता जी चलो आप फिर आप देखो पिछता नहीं लगन देनी। कहता फिर आप एक होर यतन करते हैं। उदो बाद कह लग गया कहते भी जो रोटी गला के घर सिखा खिलाता है कहते बामण बाद हों भी रोटी नहीं खिलाई किसी को, क्यों घर वाली रोटी नहीं पकाती? वो कही करती है भी तू मेरे ना छुपा देखो नाले तो सिखी रह गई, वो नाले घर रह गया बड़ा सियाना सिख देखा बी, नाले घर वाली लड़न तो बच गई झिड़कों तो बच गया नाले सिखी बच गई, कौन कहेगा तेन सिख? तो हम सीखनी वही जी सी कह लगे जी पदी मैं तो देख जो तू कहे मैं तेन परमेश्वर मनिया होया है, जो गुरबाणी कहती है प्यो प्रवेश करे ये दस की करना है। कहता फिर रोटियां पका बी हूं थोड़ी जी गड़बड़ ज्यादा होगी। हाँ भाई हूं तक तो ठीक सी हूं तो यू सामना पैना है। तो इस करके सास जी जदों सिंघनी कह लगी दसो की करना है, कहता भी प्रसाद ऐ कर सुधे के सी स्नान कर चौदह चौंका साफ कर, मैं गुरु गोबिंद सिंह पातशाह के मूँह प्रसाद पाऊंगा। ਜਦੋਂ ਗੁਰੂ ਦੀ ਰਸਨਾ ਤੇ ਲੱਗ ਗਿਆ ਸਾਡੇ ਇਸ ਖੇਤ ਦੇ ਸਾਰੇ ਦਾਣਿਆਂ ਦਾ ਉਧਾਰ ਕਹਿੰਦੇ ਠੀਕ। ਬੀਬੀ ਨੇ ਮੂੰਹ ਬੰਨਿਆ, ਸਦੇ ਕੇਸੀ ਇਸ਼ਨਾਨ ਕੀਤੇ, ਸੱਚ ਭਗਤਾਂ ਦਾ ਗੱਫੇ, ਕਲਗੀਧਰ ਪਾਤਸ਼ਾਹ ਦੇ ਬਾਣੀ ਪੜ੍ਹ ਪੜ੍ਹ ਕੇ ਰੋਟੀਆਂ ਆਟਾ ਗੁੰਨਿਆ, ਬਾਣੀ ਪੜ੍ਹ ਕੇ ਦਾਲ ਸਬਜ਼ੀ ਬਣਾਈ, ਧਿਆਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਰੋਟੀ ਤਿਆਰ ਕੀਤੀ ਤੇ ਕਹਿਣ ਲੱਗੀ ਜੀ ਦਾਲ ਸਬਜ਼ੀ ਤਾਂ ਸਾਸ ਜੀ ਹੈ ਨਹੀਂ ਸੀ, ਸਾਗ ਰਿਹਾ ਸੀ, ਦਾਲ ਸਬਜ਼ੀ ਮੇਰੇ ਕੋਲੋਂ ਪੈਸੇ ਨਿਕਲ ਗਿਆ, ਸਾਗ ਸੀ ਰਿਹਾ ਹੋਵੇ, ਰੋਟੀ ਸੀ ਬਾਜਰੇ ਦੀ, ਬਾਜਰੇ ਦੀ ਉਹ ਲਿਖੀ ਹੈ ਮੈਨੂੰ, ਉਹੀ ਮੈਂ ਬਾਜਰੇ ਮੱਕੀ ਕਹਿ ਰਿਹਾ ਫਿਰ ਮੈਂ ਦੇਣ ਵਾਲਾ, ਬਾਜਰੇ ਦੀ ਰੋਟੀ ਸੀ ਤੇ ਸਾਗ ਹੈ ਸਰੋਂ ਦਾ ਤੇ ਤਾਜ਼ਾ ਤਾਜ਼ਾ ਮੱਖਣ ਵੀ ਕਲਗੀਧਰ ਪਾਤਸ਼ਾਹ ਦੇ ਮੂੰਹ ਵਿੱਚ ਪੈਣਾ, ਆਪ ਦੁੱਧ ਰਿੜਕਿਆ, ਆਪ ਸੁੱਚ ਪਿਵਤਾ ਸਾਰਾ ਕਰਕੇ ਤਿਆਰ, ਕਹਿੰਦੀ ਲੈ ਪਤੀ ਹੁਣ ਮੈਂ ਤਾਂ ਆਪਣੀ ਡਿਊਟੀ ਦਿੱਤੀ ਨਿਭਾ, ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੱਕ ਪਹੁੰਚਣ ਤੱਕ ਨਾਮ ਦੀ ਲਿਵ ਨਾ ਟੁੱਟ ਜਾਏ ਤੇਰੇ ਤੋਂ, ਗੁਰੂ ਨੂੰ ਪ੍ਰਸ਼ਾਦਾ ਚੁਕਾਉਣਾ ਹੈ, ਵਾਹਿਗੁਰੂ 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 ਕਹਿੰਦਾ ਜਾਈ, ਰਸਤੇ 'ਚ ਗੱਲ ਨਾ ਕਰੀ ਕਿਸੇ ਨਾਲ, ਕਿਤੇ ਗੁਰੂ ਆਪਣੇ 'ਤੇ ਐਸਾ ਨਾ ਹੋਵੇ, ਉਹਦੀ ਕਿਰਪਾ ਨਹੀਂ ਹੋਣੀ। ਘਰ ਵਾਲੀ ਵੀ ਐਡੀ ਜਾਣ, ਇੱਕ ਘਰ ਵਾਲੀ ਤਾਂ ਕਹੀ ਕਰਦੀ ਵੀ ਇਹ ਆਰਾਮ ਚਾਉਣਾ ਕਿੱਥੋਂ ਲਿਆਉਂਦਾ, ਇੱਕ ਘਰ ਵਾਲੀ ਕਹਿੰਦੀ ਆ ਲੈ ਕੇ ਜਾ ਤੇ ਵਾਹਿਗੁਰੂ ਵਾਹਿਗੁਰੂ ਕਹਿੰਦਾ ਜਾਈ, ਤੁਰਿਆ ਗਿਆ। ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਪਾਣੀ ਦਾ ਬਹਾਅ ਜਿੱਥੇ ਬਹਿ ਕੇ ਉਹਦੇ ਕਿਨਾਰੇ ਦੇ ਉੱਤੇ ਪੰਜ ਸਿੰਘ ਬੈਠੇ, ਇਤਿਹਾਸ ਵਿੱਚ ਪੰਜ ਲਿਖਿਆ, ਛੇ ਨਹੀਂ ਲਿਖਿਆ, ਚਾਰ ਨੇ, ਪੰਜ ਸਿੰਘ ਬੈਠੇ। ਉਹਨਾਂ 'ਚ ਇੱਕ ਬੜਾ ਬਿਰਤੀ ਚੜ੍ਹੀ ਹੋਈ ਮਸਤਾਨਾ ਜਿਹਾ ਸਿੱਖ ਸੀ, ਸਿੰਘ ਕੋਲਦੀ ਰਹੀ ਜਾਂਦਾ ਰੋਟੀ, ਜਾਂਦਾ ਜਾਂਦਾ ਕਹਿੰਦਾ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਰੇ ਸਿੰਘ ਇੱਕ ਸੁਰ ਹੋ ਕੇ ਪੰਜਾਂ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹੀ ਤੇ ਉਹ ਸਿੰਘ ਤੁਰਨ ਲੱਗਿਆ। ਇੱਕ ਮਸਤਾਨਾ ਸਿੰਘ ਬੋਲਿਆ, ਕਹੋ ਗੁਰੂ ਕੇ ਸਿੱਖਾਂ ਫਤਿਹ ਬੁਲਾਉਣ ਵਾਲਿਆ, ਰੁਕ ਜਾ। ਕਹਿੰਦਾ ਹਾਂ ਜੀ, ਉੜਾ ਕਿੱਥੇ ਚੱਲਿਆ? ਕਹਿੰਦੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ, ਸ਼ਹਿਨਸ਼ਾਹ ਦਾ ਦਰਬਾਰ ਲੱਗਿਆ ਹੋਊਗਾ, ਮੈਂ ਹੁਣ ਦਰਸ਼ਨ ਕਰੂੰਗਾ ਜੀ ਜਾ ਕੇ। ਕਹਿੰਦਾ ਸਿਰ 'ਤੇ ਕੀ ਲੈ ਕੇ? ਕਹਿੰਦੀ ਜੀ ਭੇਟਾ ਹੈ। ਕੀ ਹੈ? ਕਹਿੰਦੀ ਜੀ ਪ੍ਰਸ਼ਾਦੇ ਹੈ, ਬਾਜਰੇ ਦੀਆਂ ਰੋਟੀਆਂ, ਸਰੋਂ ਦਾ ਸਾਗ ਹੈ, ਪਾਤਸ਼ਾਹ ਵਾਸਤੇ ਮੱਖਣ ਹੈ ਤੇ ਇਹ ਭੋਗ ਲਾਉਣਾ। ਕਹਿੰਦੇ ਜੀ ਐਡੀ ਦੂਰ ਜਾਏਗਾ ਜੀ ਗੁਰੂ ਗੋਬਿੰਦ ਸਿੰਘ, ਇੱਥੇ ਖਿਲਾ ਦੀ ਭਾਵੇਂ ਫੇਰ ਰਹੀ ਨਹੀਂ। ਉਹ ਸਿੰਘ ਬੜਾ ਸਿਆਣਾ ਸੀ, ਉਹ ਸਮਝ ਗਿਆ ਵੀ ਸਿੱਖ ਭੁੱਖੇ ਜਿਹੜੇ ਤਰੀਕੇ ਨਾਲ ਰੋਟੀ ਮੰਗ ਲਈ ਹੈ, ਵੀ ਚਲੋ ਗੁਰੂ ਗੋਬਿੰਦ ਸਿੰਘ ਕੱਲ ਨੂੰ ਪਾ ਦਿੰਦੇ। ਕਹਿੰਦਾ ਜੀ ਠੀਕ ਹੈ, ਮੈਂ ਸਹਿਮਤ ਹਾਂ ਤੁਹਾਡੇ ਨਾਲ, ਜੇ ਹੁੰਦਾ ਮੇਰੇ ਵਰਗਾ ਫਿਰ ਬੈਠੇ ਰਹੋ, ਉੱਠੇ ਟਿਕ ਰਹੋ, ਲੱਗਦੇ ਇਹ ਕੀ ਪਾਉਣ ਦੇ, ਮੰਗਣ ਦਾ ਤਰੀਕਾ ਨਹੀਂ ਹੋਇਆ ਵੀਰੇ ਨਹੀਂ। ਕਹਿੰਦਾ ਜੀ ਠੀਕ ਹੈ, ਉਹਨੇ ਜੀ ਰੋਟੀਆਂ ਦਾ ਪੂਣਾ ਖੋਲਿਆ, ਪੰਜ ਰੋਟੀਆਂ ਸੀ, ਇਤਿਹਾਸ ਕਹਿੰਦੇ ਪੰਜ ਰੋਟੀਆਂ ਸੀ, ਇੱਕ ਇੱਕ ਰੋਟੀ ਪੰਜਾਂ ਦੇ ਹੱਥ 'ਤੇ ਰੱਖ ਦਿੱਤੀ, ਪੰਜਾਂ ਨੂੰ ਵੰਡਵਾਂ ਸਾਗ ਦੇ ਦਿੱਤਾ, ਕੋਈ ਸਾਗ ਦਾ ਕੰਨ ਨਹੀਂ ਰੱਖਿਆ, ਰੋਟੀਆਂ ਦੇ ਦਿੱਤੀਆਂ, ਪੌਣਾ ਵਿਹਲਾ ਹੋ ਗਿਆ, ਜਿੰਨਾ ਮੱਖਣ ਸੀ ਉਹਦੇ ਪੰਜ ਹਿੱਸੇ ਕਰ ਲਏ, ਇੱਕ ਇੱਕ ਟੁਕੜਾ ਸਾਰਿਆਂ ਨੂੰ ਰੱਖ ਦਿੱਤਾ, ਇਹ ਲੱਸੀ ਦਾ ਜਿਹੜਾ ਮੱਘਾ ਭਰਿਆ ਹੋਇਆ ਸੀ ਇਹ ਲੱਸੀ ਪਿਆ ਦਿੱਤੀ ਗਲਾਸ, ਗਲਾਸ ਪੌਣਾ ਵਿਹਲਾ ਹੋ ਗਿਆ। ਸਿੱਖ ਨੇ ਛਾ ਕੇ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ, ਦਾਣਾ ਪਾਣੀ ਤਾਂ ਪਹਿਲੀ ਆਪ ਜੀ ਦਾ, ਪੂਰੇ ਸੰਸਾਰ ਦੇ ਮਾਲਕ ਤੁਸੀਂ ਹੋ, ਪਰ ਤੇਰੇ ਗੁਰਸਿੱਖ ਨੇ ਤੇਰੇ ਪੰਜਾਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ। ਐ ਗੁਰੂ ਗੋਬਿੰਦ ਸਿੰਘ ਸਾਹਿਬ, ਸਾਡੇ ਕੋਲ ਵਚਨ ਨਿਕਲ ਗਿਆ ਸੀ ਵੀ ਐਤੀ ਛਕਾ ਦਿੰਦੇ ਹਾਂ, ਮੈਂ ਤਾਂ ਸੁਭਾਵਕ ਹੀ ਗਿਆ ਸੀ ਵੀ ਸਿੱਖ ਨਿਕਲਿਆ ਰੋਟੀ ਖੋਲਣੀ ਹੈ, ਪਰ ਮਹਾਰਾਜ ਵੀ ਹੁਣ ਤੁਸੀਂ ਕਿਰਪਾ ਕਰੋ, ਸਾਡਾ ਛਕਿਆ ਹੋਇਆ ਤੁਸੀਂ ਉਹ ਪ੍ਰਵਾਨ ਕਰ ਲਿਓ ਮਹਾਰਾਜ। ਕਰਦੀ ਅਰਦਾਸ, ਕਹਿੰਦੇ ਜਾ ਵੀ ਸਿੱਖਾਂ ਗੁਰੂ ਦੀਆਂ ਖੁਸ਼ੀਆਂ। ਉਹਨੇ ਸੋਚਿਆ ਵੀ ਹੁਣ ਮੈਂ ਪਿੱਛੇ ਨੂੰ ਮੁੜ ਜਾਣਾ, ਅੱਜ ਵਾਲੀ ਰੋਟੀ ਤਾਂ ਰਸਤੇ ਵਾਲੇ ਗੁਰੂ ਗੋਬਿੰਦ ਸਿੰਘ ਨੇ ਖਾ ਲਈ ਤੇ ਕੱਲ ਨੂੰ ਫਿਰ ਮਹਾਰਾਜ ਕੋਲ ਲੈ ਜਾਊਂਗਾ ਤੇ ਥੋੜਾ ਜਿਹਾ ਰਸਤਾ ਬਦਲ ਲਾਂਗੇ ਇੱਕ ਪਾਸੇ ਨੂੰ, ਕਿਤੇ ਕੱਲ ਨੂੰ ਕੋਈ ਹੋਰ ਨਾ ਟੱਕਰ ਜਾਏ, ਮਹਾਰਾਜ ਤੱਕ ਪਹੁੰਚਣਾ। ਫਿਰ ਅੰਦਰ ਤੇ ਆਵਾਜ਼ ਆਈ, ਕਹਿੰਦੇ ਓਏ ਭਾਗਾਂ ਵਾਲਿਆ, ਸਾਹਮਣੇ ਆਨੰਦਪੁਰ ਸਾਹਿਬ ਦਰਬਾਰ ਗੁਰੂ ਦਾ ਲੱਗਿਆ ਹੋਇਆ, ਰੋਟੀਆਂ ਕੱਲ ਖਿਲਾ ਦੀ, ਤੂੰ ਦਰਸ਼ਨ ਤਾਂ ਕਰ ਲਿਆ, ਦਰਸ਼ਨਾਂ ਦੇ ਨਾਲ ਵੀ ਕੋਈ ਹੋਈ, ਗੁਰੂ ਨੇ ਕੋਈ ਕੰਡੀਸ਼ਨ ਲਾਈ ਹੋਈ ਹੈ ਵੀ ਜੇ ਤੂੰ ਰੋਟੀਆਂ ਲੈ ਕੇ ਆਏਗਾ ਤਾਂ ਹੀ ਦਰਸ਼ਨ ਦੇਊਗਾ, ਜੇ ਪੈਸੇ ਲੈ ਕੇ ਆਏਗਾ ਤਾਂ ਹੀ ਦਰਸ਼ਨ ਦੇਊਗਾ? ਨਹੀਂ, ਗੁਰੂ ਬੜਾ ਮੇਰਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਮਣੇ ਕਹਿਣ ਲੱਗੇ ਠੀਕ, ਖਾਲੀ ਲੈ ਕੇ गया। महाराज अपनी मौत में बैठे सी, महाराज ने मत्था टेकया, मत्था टेके पिछे बांस की ढो नाल इतिहास लिखा भी बांस की ढो ला के ना जे काम वाले ने उन्होंने थोड़ा जा सहारा ढोई होंगे वास्ते सुभाव ने आंदा ढो ला के बांस के नाल रह गया। संगत आउंदियां गईयां जांदे इन्हें नूं सूप का लांगरी महाराज का आ गया, कह गया गरीब नवाज लंगर तैयार है, संगतां नूं आ गया तो आप ही छको तो संगतां नूं महाराज आ गया। महाराज कहिंदे मैं तां छक लिया। लंगरी कहिंदा सवेरे आसा दी वार दे कीर्तन तों बाद ना उठे पहनशाह, शहनशाह दा किरिया कर नहीं उठे रोटी दा एक पासे, सवेर तो अपना पहला जप तप कीता फिर आसा दी वार दा सुन कीर्तन सुनिया भी संगतां नूं दर्शन देण लग गए, मर तो उठी ये कहते मैं छक लिया। से कहते भाई दयाल सिंह कह लगे गरीब नवाज ये रमझा नहीं थोड़िया समझ आ सकती है, हरेक गुरु महाराज थोड़ा जा खबर की दसते हो क्योंकि सिखा तो शंका हो जी तुम कदम उठे नहीं इतों गए नहीं आए नहीं कोई लैके नहीं आया तुम प्रजा का भला कितों छक लिया। महाराज कहते बाजरे की रोटी खाधी है सरों का साग, कहते इना इना मक्खन सी भाई दयाल सिंह बहुत प्रेम नाल बाणी पढ़ के रोटी तैयार की, कहते मैं तो यह प्रशादे ही नहीं छकिया जाए अच छक है लस्सी की मात्रे को धोया तो पिया, कहते हम बस इको चीज की लड़ है, कहते की कहते भी प्रशादे छकाने वाले दर्शन करा दो, कहते कितने कहना बैठा बाणी ढो नाल उतो ही रोंदा होया अखा चो नीर बहा बहा। मारे कहते सिखा रोना है, कहना सचे पातशाह मैनू नहीं सी पता, मैं तो कहा तेरे मस्ताने जे सिख ने कितने रोटियां खाने के बारे नहीं कहता भी इतनी खवा देने पचा देने गुरु साहब के कोल। महाराज ये की खेड़ वरत गई, रोटी उत्थे खाधी ते पहुंच गई तुहाडे कोल। महाराज कहिंदे हां, गुरु अमरदास महाराज ने कहा सी, अकबर ने कहा मैं तुम हिंद का शहनशाह हाँ, मेरे कोल इन्ने वधिया खाने ना थोड़े वर्गे चेहरे का प्रभाव मेरे को खाते की हो। महाराज साहब जी कहते अकबर जेड़ा पुरसिख वाहिगुरु कह के मुंह च ग्राही पाँदा कहते मेरे मुंह च आ जाती है, वह असर मेरे को पहुंच जाता है। गुरसिखा अंदर सतगुरु वरत जो सिखा लोचै सो गुर खुशी आवै, ये खुशी लैण वास्ते मेरे परिवार ने भी नियम बनाया है, जे याद नहीं महीने च एक बारी किसी गुरसिख नूं बुला के प्रशादा छकाउणा ते योग भोजा देनी, क्योंकि ग्रिस्तियां सी। ते महाराज साहब सच्चे पातशाह ने फिर वचन कीते स्पष्ट कर दिती गल, कहिंदे जिहड़ा मेरे गुरसिख नूं एक नूं भी प्रशादा छकावे उहदा भी महात्मा बहुत वड्डा है। गुरु साहिबान कारण वरत्या सी लोप हो गए, लुक के रह गए, सिखां च बेचैनी होई, कट्ठे हो के बाबे बुढ़े साहिब को पए, अमृत वेले इशनान करदा है बाबा बुढ़ा साहिब ते सिख बस्तर लई खड़ा है, ते बाबा जी इह देखिया संगत बहुत सारे सतनाम वाहिगुरु कहिंदे पहुंच गए, ते बाबा बुढ़ा साहिब जी कहण लगे गुर सिखो सवेरे सवेरे इन्नी कृपा हो गई अजे मेरे ते, इन्ने गुरसिखां दे दर्शन हो गए मैनू। उत्थे विश्वास नहीं, बाबा बुढ़ा साहिब कहिंदे ने उस शब्द नूं कलमबंद कीता कवि चूड़ामण भाई संतोख सिंह साहब ने। बाबा बुढ़ा साहिब बोले एक सिख की सेवा पर महा, एक सिख नूं प्रशादा छकाएगा दुध छकाएगा वस्त्र दा बहुत वड्डा फल है, संगत सेव संगत सेव सेवी है कहां, जिस पर सतगुरु हो हैं कृपाल निज दासन की तब देह काल, जितन रब प्रसन्न हो गया गुरु प्रसन्न हो गया उस दिन ग्रिस्ती नूं फुरना फरेगा, मैं किसी सिख नूं प्रशादा छका दिया समझ लो कर्म जा गया है उसका। ਤੁਸੀਂ ਕਹੋਗੇ ਵੀ ਸੱਤ ਦਿਨ ਤੇ ਕਥਾ ਕਰਦੇ ਰਹੇ ਅੱਜ ਕਾਹਦੇ ਸੁਣਾਈ, ਜੇ ਮੈਂ ਪਹਿਲਾਂ ਸੁਣਾਉਂਦਾ ਤੁਹਾਨੂੰ ਇਹ ਲੱਗਣਾ ਸੀ ਖਾਲੀ ਮੈਂ ਰੋਟੀਆਂ ਖਾਣ ਵਾਲਾ ਕਥਾ ਸੁਣਾ ਰਿਹਾ ਵੀ ਮੈਨੂੰ ਲੈ ਜਾਇਆ ਕਰੋ ਮੈਨੂੰ ਰੋਟੀ ਖਿਲਾ ਲਿਆ ਕਰੋ, ਮੈਂ ਤਾਂ ਅੱਜ ਸੁਣਾਈ ਹੈ ਪਹਿਲੇ ਦਿਨ ਨਹੀਂ ਸੁਣਾਈ, ਸ਼ੰਕਾਪਤੀ ਵੀ ਵਿੱਚ ਹੁੰਦੇ ਨਾ। ਇਹ ਬਾਬਾ ਬੁੱਢਾ ਸਾਹਿਬ ਕਹਿੰਦੇ ਇੱਕ ਸਿੱਖ ਦੀ ਸੇਵਾ ਦਾ ਇੰਨਾ ਫਲ ਹੈ ਤੇ ਇੰਨੇ ਗੁਰਸਿੱਖਾਂ ਆ, ਮੈਂ ਪਹਿਲਾਂ ਤੁਹਾਡੀ ਸੇਵਾ ਕਰ ਲਾਂ। ਇੱਕ ਸਿੱਖ ਦੀ ਸੇਵਾ ਫਲ ਮਹਾਂ, ਸੰਗਤ ਸੇਵਾ ਸੇਵੀਏ ਕਹਾਂ, ਜਿਸ ਪਰ ਸਤਿਗੁਰੂ ਹੋਏ ਕਿਰਪਾ, ਨਿੰਦ ਦਾਸਾਂ ਦੀ ਦੇਹ ਬਿਠਾਲ। ਤੇ ਗੁਰੂ ਸਾਹਿਬ ਜੀ ਬੋਲੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਸਿੰਘ ਸੋ ਰਹਿਤ ਪੰਚ ਜਹਿ ਮਿਲੇ। ਵੈਸੇ ਤਾਂ ਖਾਲਸਾ ਮੇਰਾ ਰੂਪ ਹੈ ਖਾਲਸਾ, ਜੇ ਪੰਜ ਸਿੰਘ, ਜੇ ਕਿਸੇ ਦਾ ਕਾਰਜ ਅੜਿਆ ਹੋਇਆ, ਮੇਰੇ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਛਕਾਵੇ ਤੇ ਉਹਨਾਂ ਤੋਂ ਅਰਦਾਸ ਕਰਾਵੇ, ਇਹ ਗੁਰਮਤ ਹੈ। ਦੇਖਿਓ ਬਚ ਜਿਓ ਅੱਜ ਦੀਆਂ ਕੰਡਿਆਂ ਦੀਆਂ ਝਾੜੀਆਂ ਤੋਂ ਗੁਰਸਿੱਖੋ, ਇਹ ਪਰੰਪਰਾ ਕਿਤੇ ਇਹਦਾ ਘਾਤ ਨਾ ਕਰ ਬੈਠਿਓ, ਕਿਤੇ ਐਵੇਂ ਨਾਸਤਕਾਂ ਦੀ ਗੱਲ ਮੰਨ ਕੇ। ਬਾਬਾ ਫਰੀਦ ਦੀ ਮਾਂ, ਫਰੀਦ ਕਹਿੰਦਾ, ਮਾਂ ਮੈਨੂੰ ਤੇਰੀ ਇੱਕ ਗੱਲ ਨਹੀਂ ਸਮਝ ਆਈ। ਕਹਿੰਦੀ ਪੁੱਤ ਦੱਸ। ਕਹਿੰਦੀ ਕਦੇ ਫਰੀਦ ਸਾਹਿਬ ਕਹਿੰਦਾ, ਕਦੇ ਤੂੰ ਮਾਂ ਕਹਿੰਦੀ ਆ ਰੱਬ ਤੁੱਠਾ, ਕਦੇ ਕਹਿੰਦੀ ਆ ਰੱਬ ਰੁੱਠਾ, ਮੈਨੂੰ ਨੀ ਪਤਾ ਲੱਗਦਾ ਖੁਦਾ ਕਦ ਰੁੱਸ ਜਾਂਦਾ ਤੇ ਕਦੋਂ ਤੇਰੇ ਤੇ ਮਿਹਰਬਾਨ ਹੋ ਜਾਂਦਾ। ਤੇਰੀ ਇੰਨੀ ਸਿੱਧੀ ਗੱਲ ਹੋ ਗਈ ਖੁਦਾ ਨਾਲ, ਮੈਂ ਸਾਰੀ ਜ਼ਿੰਦਗੀ ਜਪ ਤਪ ਕਰਦਾ ਰਿਹਾ, ਇਹ ਇਹ ਕੀ ਹੈ ਜਿਹੜਾ ਤੂੰ ਕਹਿੰਦੀ ਹੈ। ਕਹਿੰਦੀ ਪੁੱਤ ਤੇਰੇ ਸਮਝ ਨਹੀਂ ਆਈ ਗੱਲ ਇਹ। ਕਹਿੰਦੀ ਮੈਂ ਹਰ ਰੋਜ਼ ਰੱਬ ਦੇ ਨਾਂ ਦਾ ਪ੍ਰਸ਼ਾਦਾ ਛਕਾਉਂਦੀ ਹਾਂ ਕਿਸੇ ਦੇ ਨਾਂ ਤੇ। ਮੈਂ ਉਹ ਔਰਤ ਨਹੀਂ ਕਿ ਮੈਂ ਆਪਣੇ ਪਰਿਵਾਰ ਲਈ ਪਕਾਉਣੀ ਹੈ। ਪੁਰਾਣੇ ਸਮੇਂ ਦੇ ਅੰਦਰ ਭਾਰਤ ਦੀ ਜੰਮੀ ਹੋਈ ਔਰਤ ਜਦੋਂ ਸਭ ਤੋਂ ਪਹਿਲਾਂ ਪੇੜਾ ਕਰਦੀ ਸੀ, ਪਹਿਲਾਂ ਉਸ ਪੇੜੇ ਨੂੰ ਕਰਕੇ ਰੋਟੀ ਨਹੀਂ ਸੀ ਪਕਾਉਂਦੀ, ਉਹ ਪੇੜੇ ਨੂੰ ਤੋੜ ਕੇ ਆਟੇ ਦੇ ਪਿੱਛੇ ਲਾ ਦਿੰਦੀ ਸੀ। ਇੱਕ ਪਰੰਪਰਾ ਸੀ ਸਾਡੀ, ਇਹ ਅੱਜ ਗ੍ਰੰਥਾਂ 'ਚ ਰਹਿ ਗਈ। ਬਾਕੀ ਦੀਆਂ ਰੋਟੀਆਂ ਪਕਾਈਆਂ ਗਈਆਂ, ਕੁਆਈਆਂ ਗਈਆਂ। ਸਭ ਤੋਂ ਲਾਸਟ ਦੇ ਵਿੱਚ ਜਿਹੜਾ ਪਹਿਲਾ ਪੇੜਾ ਕੱਢਿਆ ਸੀ, ਉਹਦੀ ਰੋਟੀ ਪਕਾ ਕੇ ਇੱਕ ਪਾਸੇ ਰੱਖ ਦੇਣੀ ਰੱਬ ਦੇ ਨਾਂ ਤੇ। ਜੇ ਕੋਈ ਮੰਗਤਾ ਆ ਗਿਆ ਉਹਨੂੰ ਵੀ ਰੱਬ ਦਾ ਰੂਪ ਜਾਣ ਕੇ ਦੇ ਦੇਣਾ, ਕੋਈ ਸਾਧੂ ਸੰਤ ਆ ਗਿਆ ਉਹਨੂੰ ਦੇ ਦੇਣੀ ਹੈ। ਜੇ ਕੋਈ ਵੀ ਨਹੀਂ ਮਿਲਿਆ ਤਾਂ ਫਿਰ ਚਾਹੇ ਕੁੱਤੇ ਵੇਲੇ ਨੂੰ ਪਾ ਦਿੱਤੀ, ਚਾਹੇ ਗਾਂ ਨੂੰ ਦੇ ਦਿੱਤੀ ਹੈ, ਪਰ ਰੱਬ ਦੇ ਨਾਂ ਦਾ ਦਾਨ ਰੋਜ਼ ਕਰਨਾ। ਅੱਜ ਕਿੱਥੇ ਗਿਆ ਕ੍ਰਿਸ਼ਤੀਆਂ ਦਾ ਧਰਮ? ਗੁਰੂ ਨਾਨਕ ਕਹਿੰਦਾ, ਮਹਾਰਾਜ ਸਾਹਿਬ ਸਿੱਧਾਂ ਦੇ ਨਾਲ ਚਰਚਾ ਕਰਦੇ ਕਹਿੰਦੇ ਨਾ, ਪੁੰਨ ਦਾਨ ਕਾ ਕਰੇ ਸਰੀਰ ਸੋ ਗ੍ਰਹੀ ਗੰਗਾ ਕਾ ਨੇ। ਧਨ ਕਾ ਸਵਾਦ ਜੇ ਦਾਨ ਚ ਕਲਾਈ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਸਿੰਘ ਸੋ ਰਹਿਤ ਪੰਚ ਜਹਿ ਮਿਲੇ, ਮਨ ਸਰੂਪ ਤਹਿ ਜਾਣੋ ਭਲੇ। ਆ ਫਿਰ ਕਹਾਂ ਵਾਲੀ ਪੰਕਤੀ ਸੁਣੋ ਖਾਲਸਾ ਜੀ, ਸਿਰੇ ਲਾ ਦਿੱਤੀ ਮੇਰੇ ਕਲਗੀ ਵਾਲੇ ਸਤਿਗੁਰੂ ਨੇ। ਸ਼ਾਦਨ ਭੋਜਨ ਜੋ ਤੇ ਨੰਦੇ, ਜਿਹੜਾ ਮੇਰੇ ਸਿੰਘਾਂ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾ ਕੇ ਬਸਤਰ ਦੇਵੇ, ਜਿਹੜਾ ਉਹਨਾਂ ਨੂੰ ਮਾਇਆ ਦੇਵੇ, ਤੇ ਜਿਹੜਾ ਉਹਨਾਂ ਦਾ ਸਤਿਕਾਰ ਕਰੇ, ਪ੍ਰਸ਼ਾਦਾ ਛਕਾਵੇ, ਬਸਤਰ ਦੇਵੇ, ਮਾਇਆ ਦੇਵੇ। ਅਗਲੀ ਪੰਗਤ ਕੀ ਹੈ? ਸ਼ਾਦਨ ਭੋਜਨ ਜੋ ਤੇ ਨੰਦੇ, ਮੋਹ ਕੋ ਪਹੁੰਚਾਵਤ ਸਿੱਖ ਸੇ। ਉਹ ਸਿੱਖ ਨੇ ਮੇਰੇ ਤੱਕ ਪ੍ਰਸ਼ਾਦਾ ਪਹੁੰਚਾ ਦਿੱਤਾ, ਇਹ ਗੁਰੂ ਗੋਬਿੰਦ ਸਿੰਘ ਦੇ ਬਚਨ। ਔਰ ਫਿਰ ਕਹਿੰਦੇ, ਸਿੱਖ ਪੰਚਨ ਮੈਂ ਮੇਰੋ ਆਸਾ ਪੂਰਨ ਕਰੋ, ਧਰੇ ਜੋ ਆਸਾ ਤਾਰਨਗੇ ਮੈਂ ਪੂਰੀ ਕਰਾਂਗਾ। ਸਿੱਖ ਨਹੀਂ, ਸਿੱਖਾਂ ਨੂੰ ਮੇਰਾ ਪ੍ਰਤੀਕ ਮੰਨਿਆ, ਮੇਰਾ ਰੂਪ ਜਾਣਿਆ, ਤਾਂ ਫਿਰ ਫਲ ਮੈਂ ਦਿਆਂਗਾ। ਸਿੱਖ ਦੇ ਕੋਲ ਨਹੀਂ ਹੈ ਦੇਣ ਵਾਸਤੇ ਫਲ, ਮੇਰੇ ਕੋਲ ਹੈ। ਇਸ ਕਰਕੇ ਸਾਸ ਜੀ, ਜਿਹੜੇ ਗ੍ਰਿਸ਼ਤੀ ਨੇ ਜ਼ਿੰਦਗੀ ਭਰ ਆਪਣੇ ਲਈ ਕਮਾਇਆ ਤੇ ਆਪਣੇ ਲਈ ਖਾਇਆ, ਉਹ ਜਾਨਵਰਾਂ ਤੋਂ ਕੰਮ ਨਹੀਂ ਹੈ, ਉਹ ਪਸ਼ੂਆਂ ਤੋਂ ਕੰਮ ਨਹੀਂ, ਬਲਕਿ ਪਸ਼ੂ ਮਿਲੇ ਚੰਗਿਆਈਆਂ ਖੜਖਾਵੇ ਅੰਮ੍ਰਿਤ ਦੇ। ਇਸ ਕਰਕੇ ਗੁਰਸਿੱਖੋ, ਗੁਰਸਿੱਖ ਸੇਵਾ, ਗੁਰਸਿੱਖਾਂ, ਗੁਰਸਿੱਖ ਗੁਰਸਿੱਖਾਂ ਦੇ ਜਿੱਥੇ ਪੈਰੀ ਪੈਂਦੇ ਰਹੇ, ਗੁਰਸਿੱਖ ਗੁਰੂ ਦਾ ਰੂਪ ਜਾਣ ਕੇ ਸਿੱਖ ਦੀ ਸਿੱਖ ਸੇਵਾ ਕਰਦਾ ਰਿਹਾ। ਤੇ ਨਫ਼ਰਤ ਕਿਸੇ ਨਾਲ ਤਾਂ ਨਹੀਂ, ਸੇਵਾ ਸਾਰੀ ਮਨੁੱਖਤਾ ਦੀ ਕਰਨੀ ਹੈ, ਲੇਕਿਨ ਵਿਸ਼ੇਸ਼ ਕਰ ਗੁਰਸਿੱਖਾਂ ਦੀ ਸੇਵਾ ਦਾ ਹੈ। ਇਹ ਸਾਸ ਜੀ ਅੱਜ ਦਾ ਪ੍ਰਕਰਨ ਸੀ ਵੀ ਕੀ ਗੁਰੂ ਦੀ ਸੇਵਾ ਦੀ ਫਲ ਹੈ ਜਾਂ ਸਿੱਖਾਂ ਦੀ ਸੇਵਾ ਦੀ ਫਲ ਹੈ। ਇਹਦੇ ਬਾਰੇ ਬਹੁਤ ਕੁਛ ਇਤਿਹਾਸ ਦੀ ਸਿਰਫ ਇੱਕ ਬਨਗੀ ਮਾਤਰ ਸਾਖੀ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ। ਸੈਂਕੜੇ ਸਾਖੀਆਂ ਤੁਹਾਡੇ ਇਤਿਹਾਸ ਦੇ ਆਪ ਪੜ੍ਹ ਸਕਦੇ ਹੋ, ਸੁਣ ਸਕਦੇ ਹੋ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ, ਇੱਥੋਂ ਦੇ ਪ੍ਰਬੰਧਕ ਔਰ ਇਹਨਾਂ ਪ੍ਰਬੰਧਕਾਂ ਦੇ ਵਿੱਚ ਸਾਰਿਆਂ ਤੋਂ ਪੁਰਾਣੇ ਮੇਰੇ ਨਾਲ ਭਾਈ ਇਕਬਾਲ ਸਿੰਘ ਜੀ ਨੇ, ਇਸ ਵੇਲੇ ਇੱਥੇ ਰਾਗੀ ਜਥੇ ਦੇ ਰੂਪ ਦੇ ਵਿੱਚ। ਬਹੁਤ ਪੁਰਾਣੀ ਗੱਲ ਹੈ, ਉਦੋਂ ਇੱਥੇ ਗੁਰਨਾਮ ਸਿੰਘ ਸ਼ੋਕਰ ਹੁੰਦਾ ਸੀ ਇੱਥੇ ਪ੍ਰਧਾਨ ਗੁਰਦੁਆਰੇ ਸਾਹਿਬ। ਬਹੁਤ ਪੁਰਾਣੀਆਂ ਗੱਲਾਂ। ਉਦੋਂ ਮੈਂ ਜਥੇ ਸਮੇਤ ਕੀਰਤਨ ਦੇ ਲਈ ਦੋ ਵਾਰੀ, ਪਹਿਲਾਂ ਕੀਰਤਨ ਦੀ ਹਾਜ਼ਰੀ ਭਰੀ ਹੈ ਤੁਹਾਡੇ ਇੱਥੇ ਇੰਗਲੈਂਡ 'ਚ, ਕਨੇਡਾ, ਅਮੈਰੀਕਾ 'ਚ। ਉਦੋਂ ਬਾਅਦ ਫਿਰ ਮੇਰੇ ਮਨ ਦੇ ਵਿੱਚ ਇੱਕ ਵਾਰੀ ਸ਼ੰਕਾ ਜੀ ਪੈ ਗਈ ਵੀ ਜੇ ਕਿਤੇ ਮੇਰੇ ਜਥੇ ਦਾ ਇੱਕ ਸਿੰਘ ਵੀ ਸਲਿੱਪ ਕਰ ਗਏ ਨੇ ਇੱਥੇ, ਪਰ ਕਹਿਣਗੇ ਜੀ ਬਾਬੇ ਨੇ ਕਬੂਤਰ ਅਡਾ ਦਿੱਤੇ ਵੀ ਮੈਂ ਨਹੀਂ ਆਉਣਾ ਉਹਨਾਂ ਦੇ ਵਿੱਚ। ਮੈਂ ਤਾਂ ਜੀ ਸਿੱਖਾਂ ਨੂੰ ਛੱਡ ਕੇ ਫਿਰ ਵੀ ਤੁਸੀਂ ਬਈ ਇੱਕ ਹੀ ਬਾਣੀ ਪੜ੍ਹੋ, ਜਿਹਨੇ ਬਾਹਰ ਜਾਣਾ ਹਾਂ ਤੁਹਾਡੀ ਹੈਲਪ ਕਰ ਦਿਆਂਗੇ, ਸਪੌਂਸਰਾਂ ਮੰਗਾ ਦਾਂਗੇ, ਦੁਨੀਆ ਜਾਂਦੇ ਤੁਸੀਂ ਜਾਓ, ਜਾਂਦੇ ਹਨ ਬਾਹਰ ਪੱਕੇ ਹੋਏ ਫਿਰ। ਕੋਈ ਮੁਲਕ ਐਸਾ ਨਹੀਂ ਜਿੱਥੇ ਸਾਡੇ ਵਿਦਿਆਰਥੀ ਨੂੰ ਬੈਠੇ। ਪਰ ਸਾਹ ਜੀ ਮੈਂ ਫਿਰ ਇਕੱਲਾ ਤਾਂ ਵਿਚਰ ਲੈਂਦਾ ਇੱਥੇ, ਜਥੇ ਵਾਲੇ ਮਹਿਸੂਸ ਵੀ ਕਰਦੇ ਆ ਕਿ ਜੀ ਇੱਥੇ ਅਸੀਂ ਅੱਠ ਦਸ ਜਣੇ ਨਾਲ ਆਉਂਦੇ ਇਕੱਲੇ। ਮੈਂ ਕਿਹਾ ਜਿਸ ਦਿਨ ਗਾਹਾਂ ਜਾਣਾ ਉੱਥੋਂ ਵੀ ਅੱਠ ਦਸ ਜਾਊਂਗੇ ਨਾਲ ਮੇਰੇ ਨਾਲ, ਉੱਥੇ ਵੀ ਤਾਂ ਮੈਂ ਇਕੱਲੇ ਹੀ ਆਊਂਗਾ ਜੇ ਇੰਗਲੈਂਡ ਇਕੱਲਿਆਂ ਤੱਕ ਹੀ ਹੋ ਗਿਆ। ਨਹੀਂ ਜੀ ਉਹ ਇਸ ਉਮਰ 'ਚ ਸਮਾਨ ਚੱਕਣਾ ਨਾਲ ਚਾਹੀਦਾ ਵਿਖਾ ਜੇ, ਮੈਂ ਕਹਿਣ ਤੁਸੀਂ ਆਪਣੇ ਸਮਾਨ ਦਾ ਫਿਕਰ ਕਰੋ ਅਤੇ ਗੁਰੂ ਕਿਰਪਾ ਕਰੇ। ਅਤੇ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸ਼ਾਮ ਦੇ ਵਕਤ ਇਤਿਹਾਸ ਦੀ ਕਥਾ, ਸਵੇਰੇ ਗੁਰਬਾਣੀ ਦੀ, ਬੜਾ ਹੀ ਆਨੰਦ ਮਾਣਿਆ। ਅਤੇ ਹੁਣ ਨਦੀ ਨਾਲ ਸੰਜੋਗੀ ਮੇਲੇ, ਨਾਨਕ ਪ੍ਰਾਪਤੀ ਮੇਲੇ, ਕਾਮ ਸਾਸ ਭਾਂਡੇ ਕਿਤਨਾ ਕਲਾਗੇ ਸੰਗਤਾਂ। ਅਗਲੀ ਜਿਹੜੀ ਪੀਕ ਆ ਉਹ ਬਰਮਿੰਘਮ ਸਾਸ ਜੀ, ਇੱਥੇ ਅਨਾਊਂਸਮੈਂਟ ਹੋ ਚੁੱਕੀ ਹੈ ਅਤੇ ਕੱਲ੍ਹ ਤੋਂ ਦਾਸ ਦੀ ਹਾਜ਼ਰੀ ਉੱਥੇ ਹੈ। ਇਹ ਦੋ ਸਾਡੇ ਵੱਡੇ ਸਮਾਗਮ, ਇੱਕ ਟਕਸਾਲ ਦਾ ਸਮਾਗਮ ਹੈ ਬਹੁਤ ਵੱਡਾ, ਇੱਕ ਰਾੜਾ ਸਾਹਿਬ ਸੰਪਦਾ ਦਾ, ਇਹ ਸਾਡੇ ਸੰਪਦਾ ਦੇ ਵੱਡੇ ਸਮਾਗਮ ਦੋ। ਇਹ ਉਹਦੇ ਵਿੱਚ ਲਾਸਟ ਵਾਰੀ ਹੁੰਦਾ ਹੈ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਆਉਣਾ, ਉਹਦੇ ਬਾਅਦ ਮੈਂ ਵਾਪਸ ਚਲੇ ਜਾਣਾ ਹੁੰਦਾ। ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਯਾਦ ਦੇ ਅੰਦਰ ਹੈਂਡਸਬਰਗ ਦੇ ਵਿੱਚ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਨਾਲ ਹੀ ਉੱਥੇ ਹਰ ਸਾਲ ਹੁੰਦਾ ਹੈ। ਅਤੇ ਇਸ ਵਾਰ ਵੀ ਭਾਈ ਜਿਹੜੀਆਂ ਸੰਗਤਾਂ ਪਹੁੰਚ ਸਕਦੀਆਂ ਉਹ ਪਹੁੰਚੋ। ਅਤੇ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਅਤੇ ਇੱਥੋਂ ਦੇ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘ ਸਾਹਿਬਾਨਾਂ ਦਾ, ਰਾਗੀ ਸਿੰਘ ਸਾਹਿਬਾਨਾਂ ਦਾ, ਸਰੋਤਾ ਜਾਣਾਂ ਦੇ ਜਿਹੜੇ ਨਿੱਤੀ ਆਉਂਦੇ ਰਹੇ, ਔਰ ਭਾਈ ਹਰਵਿੰਦਰ ਸਿੰਘ ਜੀ ਜਿਹੜੇ ਜਿਨ੍ਹਾਂ ਨੇ ਲਿਆਉਣ ਦੀ ਛੱਡਣ ਦੀ ਇਹ ਸੇਵਾ ਆਪਣੇ ਆਪਣੇ ਜੁੰਮੇ ਲਈ, ਔਰ ਬਰਮਿੰਘਮ ਤੋਂ ਭਾਈ ਵਰਿੰਦਰ ਸਿੰਘ ਜਿਹੜੇ ਬਿਨਾਂ ਨਾਂਗਾ ਕਥਾ ਦੇ ਵਿੱਚ ਇੱਥੇ ਵੀ ਅਤੇ ਲੈਸਟ ਵੀ ਆਉਂਦੇ ਰਹੇ, ਸਾਰਾ ਦਿਨ 8 ਘੰਟੇ ਕੰਮ ਕਰਨਾ ਅਤੇ ਕਥਾ ਦੇ ਟਾਈਮ ਇੱਥੇ ਹਾਜ਼ਰ ਹੋਣਾ। ਮੈਂ ਇਹਨਾਂ ਬੱਚਿਆਂ ਦਾ ਵੀ ਧੰਨਵਾਦ ਕਰਦਾ, ਤੁਹਾਡਾ ਸਾਰਿਆਂ ਦਾ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਜੋ ਤੁਸੀਂ ਮਾਇਆ ਅਰਪਣ ਕੀਤੀ ਹੈ ਇਹ ਪੰਥਕ ਕਾਰਜਾਂ ਵਿੱਚ ਲਾ ਕੇ ਤੁਹਾਡੇ ਪੁੰਨਾਂ ਦੇ ਵਿੱਚ ਵਾਧਾ ਕਰੇ, ਅਤੇ ਗੁਰੂ ਜਾਣੇ ਅਤੇ ਗੁਰੂ ਦੇ ਦੇਣ ਵਾਲੇ ਜਾਣਨ, ਮੈਂ ਇਹਦੇ ਵਿੱਚ ਨਹੀਂ ਹਾਂ, ਕਿਉਂਕਿ ਮੇਰਾ ਤਾਂ ਕਿਰਾਇਆ ਵੀ ਟਰੱਸਟ ਨੇ ਲਾਇਆ ਅਤੇ ਇਹ ਮਾਇਆ ਵੀ ਉਹਨਾਂ ਦੀ ਹੈ, ਅਤੇ ਮੈਂ ਵਿੱਚ ਵਿਚਾਲੇ ਕੋਈ ਆਪਣੀ ਇਹਦੀ ਜ਼ਿੰਮੇਵਾਰੀ ਨਹੀਂ ਲੈ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜੇ ਬੜੇ ਪੰਥਕ ਕਾਰਜ ਜਿਹੜੇ ਚੱਲ ਰਹੇ ਉਹਨਾਂ ਦੇ ਵਿੱਚ ਤੁਹਾਡੀ ਸੁਧੇ ਸਿੱਧ ਕਦੇ ਅਗਰਾਹੀ ਨਹੀਂ ਕੀਤੀ ਜਾਂਦੀ ਨਾ ਮਹਾਰਾਜ ਕਰਾ ਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਟੀਕ 10 ਸਾਲ ਲੱਗੇ, 50 ਲੱਖ ਰੁਪਇਆ ਖਰਚ ਹੋਇਆ ਉਹਦੇ 'ਤੇ ਪ੍ਰੈਸ ਵਾਲਿਆਂ ਨੇ ਜਿਹੜਾ ਲਿਆ ਜਾਂ ਹੋਰ, ਅਤੇ 50 ਪੈਸੇ ਨਹੀਂ ਕਿਸੇ ਤੋਂ ਲੈਣੇ। ਇੱਥੇ ਦਾ ਗ੍ਰੰਥੀ ਸਿੰਘ ਆਵਾਜ਼ ਦੇ ਦੇਵੇ ਪੋਥੀਆਂ ਮੁਫਤ ਮਿਲ ਜਾਣਗੀਆਂ ਤੁਹਾਨੂੰ 12 ਨਾਲ, 10 ਸਾਲ ਦੀ ਕਮਾਈ ਹੈ ਔਰ ਇੱਕ ਦਿਨ ਸਾਰੇ ਜਥੇ ਦੀ ਕਮਾਈ ਹੈ, ਕਿਉਂਕਿ ਤਿਰਕ ਦਿਨਾਂ ਦਾ ਜੀਵ ਹੈ ਜੇ ਲਿਖ ਲਿਖ ਵੇਚਿਆ ਨਾ। ਇਹ ਪਹਿਲੀ ਪੰਕਤੀ ਖੜੀ ਸੀ ਅੰਦਰ ਹਿਰਦੇ 'ਚ, ਇਹ ਐਸਾ ਨਹੀਂ ਹੋਣਾ। ਹਾਂ ਜਿਹਦੇ ਪ੍ਰੈਸ ਵਾਲਿਆਂ ਦੇ ਕੋਲ ਚਲੀ ਗਈ, ਪਬਲਿਸ਼ਰ ਕੋਲ ਚਲੀ ਗਈ, ਉਹ ਜਾਣੇ ਅਤੇ ਉਹਦਾ ਕੰਮ ਜਾਣੇ, ਮੈਂ ਜਿੰਨਾ ਭਾਰ ਚੁੱਕ ਸਕਦਾ ਸੀ ਉਹਦੇ ਅਨੁਸਾਰ ਮੇਰੀ ਭਾਵਨਾ ਸੀ ਵੀ ਪਹਿਲੀ ਐਡੀਸ਼ਨ ਜਿਹੜੀ ਹੈ ਉਹ ਗਿਆਨੀ ਸਿੰਘਾਂ ਦੇ ਕੋਲ, ਪ੍ਰਚਾਰਕਾਂ ਕੋਲ ਬਿਨਾਂ ਪੈਸਿਆਂ ਤੋਂ ਦਿੱਤੀ ਜਾਏ। ਉਹ ਮੇਰਾ ਪ੍ਰੋਗਰਾਮ ਪੂਰਾ ਹੋ ਗਿਆ। ਇਹ ਬਾਕੀ ਇੰਟਰਨੈਟ ਦੇ ਉੱਤੇ ਘਰ ਘਰ ਟੀਕਾ ਪਹੁੰਚ ਗਿਆ, ਤੁਸੀਂ ਐਪ ਸਟੋਰ ਵਿੱਚ ਜਾਓ, ਜਥਾ ਰਧਾਵਾ ਭਰੋਗੇ, ਉਸੇ ਵੇਲੇ 12 ਪੋਥੀਆਂ ਤੁਹਾਡੇ ਕੋਲ ਹਾਜ਼ਰ ਹੋ ਜਾਣਗੀਆਂ, ਨਾ ਕਿਸੇ ਤੋਂ ਮੰਗਵਾਉਣ ਦੀ ਲੋੜ, ਤੁਹਾਡੇ ਕੋਲ ਜੇਬ ਦੇ ਵਿੱਚ ਮੋਬਾਈਲ ਦੇ ਵਿੱਚ ਆ ਜਾਣਗੇ। ਗੁਰੂ ਕਿਰਪਾ ਕਰੇ। ਮੈਂ ਅਖੀਰ ਦੇ ਵਿੱਚ ਫਿਰ ਇੱਕ ਵਾਰੀ ਸਾਰੀ ਮੈਨੇਜਮੈਂਟ ਦਾ, ਇੱਥੋਂ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹੋਇਆ ਭੁੱਲਾਂ ਚੁੱਕਾਂ ਲਈ ਖਿਮਾ ਮੰਗਦਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।